ਜਿਹਦਾ ਘਰ ਤਾਂ ਸਾਡਾ ਹੀ ਘਰ ਹੈ। ਤੋ ਭਾਈ ਦਇਆ ਰਾਮ ਜੀ ਨੇ ਔਰ ਦੀਵਾਨ ਆਨੰਦ ਚੰਦ ਜੀ ਨੇ ਜਾ ਕੇ ਬਾਬਾ ਰਾਮ ਰਾਏ ਜੀ ਨੂੰ ਇਹ ਸਾਰੀ ਗੱਲ ਸਮਝਾਈ। ਫਿਰ ਬਾਬਾ ਰਾਮ ਰਾਏ ਜੀ ਦੇ ਮਨ ਦਾ ਡਰ ਨਿਵਿਰਤ ਹੋਇਆ। ਉਹਨਾਂ ਆਖਿਆ ਕਿ ਜਦੋਂ ਤੱਕ ਮਿਲੀਏ ਗਿਲੀਏ ਨਾ ਉਦੋਂ ਤੱਕ ਪਤਾ ਨਹੀਂ ਚੱਲਦਾ। ਮੈਂ ਤਾਂ ਆਪਣੇ ਮਨ 'ਚ ਕੁਝ ਹੋਰ ਹੀ ਸੋਚੀ ਬੈਠਾ ਸੀ, ਹੋਰ ਹੀ ਡਰ ਰੱਖੀ ਬੈਠਾ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਵੱਡੇ ਹਨ, ਇੱਕ ਤਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਤਾਂ ਵੱਡੇ ਨੇ, ਦੂਜਾ ਉਹ ਰਿਸ਼ਤੇ ਕਰਕੇ ਵੀ ਵੱਡੇ ਨੇ, ਮੇਰੇ ਚਾਚਾ ਜੀ ਨੇ। ਤੋ ਮੈਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਦਰਸ਼ਨ ਵੀ ਜ਼ਰੂਰ ਕਰਾਂਗਾ, ਉਹਨਾਂ ਨਾਲ ਮਿਲਾਪ ਵੀ ਜ਼ਰੂਰ ਕਰਾਂਗਾ। ਹੁਣ ਮੇਰਾ ਡਰ ਦੂਰ ਹੋ ਗਿਆ। ਤੋ ਆਪਣੇ ਘਰੋਂ ਸਿਰੇ ਪਾਓ ਲਿਆ ਕੇ ਬਾਬਾ ਰਾਮ ਰਾਏ ਜੀ ਨੇ ਦੀਵਾਨ ਆਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਨੂੰ ਦੇ ਕੇ ਦੇਹਰਾਦੂਨ ਤੋਂ ਵਿਦਾ ਕੀਤਾ ਹੈ। ਭਾਈ ਆਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਦੇਹਰਾਦੂਨ ਤੋਂ ਚੱਲ ਕੇ ਕਲਗੀਧਰ ਜੀ ਦੀ ਨਗਰੀ ਸ੍ਰੀ ਪਾਉਂਟਾ ਸਾਹਿਬ 'ਚ ਆਏ ਹਨ ਅਤੇ ਜਿਵੇਂ ਆ ਕੇ ਸਤਿਗੁਰਾਂ ਨੂੰ ਮਿਲ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਵੇਰਾ ਨਿਕਟ ਪਹੁੰਚ ਸਤਿਗੁਰੂ ਕੇ ਪਦ ਅਰਬਿੰਦ ਨਿਆਰ।
ਦੀਵਾਨ ਆਨੰਦ ਚੰਦ ਜੀ ਔਰ ਪੁਰੋਹਿਤ ਭਾਈ ਦਇਆ ਰਾਮ ਜੀ ਇਹ ਦੋਵੇਂ ਚੱਲ ਕੇ ਆਏ। ਆ ਕੇ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਨੇੜੇ ਪਹੁੰਚ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਹੱਥ ਬੰਦ ਬੰਦਨ ਕਰੇ ਬੈਠੇ ਸਭਾ ਮਜਾਰ।
ਹੱਥ ਬੰਨ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ ਔਰ ਵੰਦਨਾ ਕਰਕੇ ਸਤਿਗੁਰਾਂ ਦੀ ਸਭਾ ਵਿੱਚ ਮਹਾਰਾਜ ਜੀ ਦਾ ਜਿੱਥੇ ਦੀਵਾਨ ਲੱਗਾ ਹੋਇਆ ਸੀ ਤੋ ਸਤਿਗੁਰਾਂ ਦੀ ਸਭਾ ਵਿੱਚ ਮਹਾਰਾਜ ਜੀ ਦੇ ਦੀਵਾਨ ਵਿੱਚ ਬੈਠੇ ਹਨ।
ਚੌਪਈ ਸ਼੍ਰੀ ਦਲ ਕਲਗੀ ਤਰ ਕੇ ਰੁਕ ਪਾਇਓ।
ਕਲਗੀ ਤਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿਚ ਸਿੰਘਾਸਣ ਤੇ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁਖ ਪ੍ਰਾਪਤ ਕਰਕੇ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ
ਜੋ ਪ੍ਰਸੰਗ ਪਾਤਕਲ ਸੁਣਾਇਓ।
ਜੋ ਕੁਝ ਵੀ ਹੋਇਆ ਦੇਹਰਾਦੂਨ ਬਾਬਾ ਰਾਮ ਰਾਏ ਜੀ ਦੇ ਨਾਲ ਜੋ ਬਚਨ ਬਿਲਾਸ ਹੋਏ, ਬਾਬਾ ਰਾਮ ਰਾਏ ਜੀ ਨੇ ਜਦੋਂ ਅੱਗੋਂ ਬਚਨ ਕਹੇ ਹਨ ਜਿਵੇਂ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਹੈ, ਉਹ ਸਾਰਾ ਪ੍ਰਸੰਗ ਬਾਬਾ ਰਾਮ ਰਾਏ ਜੀ ਦੇ ਨਾਲ ਜੋ ਹੋਇਆ ਹੈ ਉਹ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ ਹੈ।
ਪ੍ਰਭੂ ਆਪ ਤੁਮੇ ਅੰਤਰਯਾਮੀ ਸਭ ਕੱਟ ਕੇ ਮਲ ਜਗ ਸਵਾਮੀ।
ਕਹਿਣ ਲੱਗੇ ਹੇ ਪ੍ਰਭੂ ਜੀ, ਤੁਸੀਂ ਆਪ ਸਾਰੇ ਜਗਤ ਦੇ ਸਵਾਮੀ ਹੋ, ਸਾਰੇ ਜਗਤ ਦੇ ਮਾਲਕ ਹੋ, ਸਭ ਘੱਟ ਘੱਟ ਦੀ ਜਾਣਨਹਾਰ ਅੰਤਰਜਾਮੀ ਹੋ।
ਕਰੀ ਕਿਰਪਾ ਤਿੰਨ ਤ੍ਰਾਸ ਮਿਟਾਇਓ।
ਤੁਸੀਂ ਕਿਰਪਾ ਕੀਤੀ ਹੈ, ਦਇਆ ਕੀਤੀ। ਬਾਬਾ ਰਾਮ ਰਾਏ ਜੀ ਤਾਂ ਵਾਕਈ ਡਰੇ ਬੈਠੇ ਸੀ, ਉਹਨਾਂ ਦੇ ਮਨ ਵਿੱਚ ਤਾਂ ਵਾਕਈ ਬਹੁਤ ਜ਼ਿਆਦਾ ਡਰ ਸੀ, ਪਰ ਤੁਸੀਂ ਉਹਨਾਂ ਦੇ ਮਨ ਦੀ ਇਹ ਡਰ ਦੀ ਅਵਸਥਾ ਜਾਣ ਕੇ ਉਹਨਾਂ ਤੇ ਕਿਰਪਾ ਕਰਕੇ ਦਇਆ ਕਰਕੇ ਉਹਨਾਂ ਦਾ ਇਹ ਡਰ ਉਹਨਾਂ ਦਾ ਇਹ ਭੈ ਮਹਾਰਾਜ ਜੀ ਨਿਵਿਰਤ ਕੀਤਾ ਹੈ।
ਸਭ ਪੁਰਖੋ ਧੀਰਜ ਅਬ ਆਇਓ।
ਮਹਾਰਾਜ ਜੀ ਹੁਣ ਸਾਰਿਆਂ ਨੂੰ ਧੀਰਜ ਪ੍ਰਾਪਤ ਹੋ ਗਿਆ, ਉਹਨਾਂ ਸਾਰੇ ਨਗਰ ਨਿਵਾਸੀਆਂ ਨੂੰ, ਦੇਹਰਾਦੂਨ ਦੇ ਜਿੰਨੇ ਲੋਕ ਉਹ ਵੀ ਡਰੇ ਹੋਏ ਸੀ, ਬਾਬਾ ਰਾਮ ਰਾਏ ਜੀ ਦੇ ਜਿਹੜੇ ਨਾਲ ਰਹਿਣ ਵਾਲੇ ਉਹਨਾਂ ਦੇ ਅਨੁਯਾਈ ਸਨ, ਉਹ ਸਾਰਿਆਂ ਦਾ ਡਰ ਦੂਰ ਹੋ ਗਿਆ, ਨਿਵਿਰਤ ਹੋ ਗਿਆ ਹੈ।
ਕਹਿਓ ਆਪ ਕੋ ਜਬੈ ਸੁਣਾਇਓ।
ਮਹਾਰਾਜ ਜੀ ਤੁਹਾਡੇ ਕਹੇ ਹੋਏ ਬਚਨ ਉਹ ਜਦੋਂ ਜਾ ਕੇ ਅਸੀਂ ਬਾਬਾ ਰਾਮ ਰਾਏ ਜੀ ਨੂੰ ਸੁਣਾਏ, ਤੁਹਾਡੇ ਕਹੇ ਹੋਏ ਬੋਲ ਜਦੋਂ ਉਹਨਾਂ ਨੂੰ ਸੁਣਾਏ
ਬਣਿਓ ਮਿਰਦਲ ਅਰ ਮਿਲਨ ਅਲਾਇਵ।
ਮਹਾਰਾਜ ਜੀ ਬਾਬਾ ਰਾਮ ਰਾਏ ਜੀ ਦਾ ਸੁਭਾਅ ਬੜਾ ਮਿਰਦਲ ਤੇ ਕੋਮਲ ਹੋ ਗਿਆ। ਉਹ ਤਾਂ ਉਸੇ ਵਕਤ ਹੀ ਆਪਣੇ ਮਨ ਚ ਉਹਨਾਂ ਨੇ ਸੰਕਲਪ ਕਰ ਲਿਆ ਕਿ ਮੈਂ ਗੁਰੂ ਕਲਗੀਧਰ ਨੂੰ ਮਿਲਣਾ, ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ। ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ, ਤੁਹਾਡੇ ਨਾਲ ਮਿਲਾਪ ਕਰਨ ਵਾਸਤੇ ਬਾਬਾ ਰਾਮ ਰਾਏ ਜੀ ਉਸੇ ਵਕਤ ਹੀ ਤਿਆਰ ਹੋ ਗਏ ਸਨ ਜਦੋਂ ਤੁਹਾਡੇ ਬਚਨ ਅਸੀਂ ਜਾ ਕੇ ਉਹਨਾਂ ਨੂੰ ਸਰਵਣ ਕਰਾਏ। ਮਹਾਰਾਜ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਬਾਬਾ ਰਾਮ ਰਾਏ ਜੀ, ਔਰ ਇੰਨੇ ਜ਼ਿਆਦਾ ਖੁਸ਼ ਹੋਏ ਕਹਿੰਦੇ ਅਸੀਂ ਉਹਨਾਂ ਦੇ ਅਨੁਸਾਰ ਹਾਂ, ਉਹ ਗੁਰੂ ਵੀ ਨੇ ਤੇ ਫਿਰ ਉਹ ਸਾਡੇ ਰਿਸ਼ਤੇ ਵਿੱਚ ਵੱਡੇ ਚਾਚਾ ਜੀ ਵੀ ਲੱਗਦੇ ਨੇ, ਇਸ ਕਰਕੇ ਉਹਨਾਂ ਦਾ ਜਿਹੜਾ ਅਦਬ ਹੈ, ਉਹਨਾਂ ਦਾ ਜੋ ਸਤਿਕਾਰ ਹੈ ਉਹ ਮੇਰੇ ਹਿਰਦੇ ਵਿੱਚ ਹੈ ਔਰ ਮੈਂ ਉਹਨਾਂ ਦੇ ਅਨੁਸਾਰ ਹਾਂ।
ਆਸ਼ਾ ਲਖੇ ਬਿਨਾ ਪਰਮ ਧਾਰੇ।
ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਤੱਕ ਸਤਿਗੁਰਾਂ ਦਾ ਮੈਂ ਆਸ਼ਾ ਨਹੀਂ ਸੀ ਸਮਝਿਆ, ਮੈਨੂੰ ਕੀ ਪਤਾ ਸੀ ਕਿ ਗੁਰੂ ਸਾਹਿਬ ਫੌਜਾਂ ਇਕੱਠੀਆਂ ਕਿਉਂ ਕਰ ਰਹੇ ਨੇ, ਉਹ ਕਿਲੇ ਦੀ ਰਚਨਾ ਕਿਉਂ ਕਰ ਰਹੇ ਨੇ। ਮੈਂ ਤਾਂ ਸੋਚਦਾ ਸੀ ਵੀ ਸ਼ਾਇਦ ਉਹ ਮੇਰੇ ਤੇ ਹਮਲਾ ਕਰਨਗੇ, ਮੇਰੇ ਨਾਲ ਮੁਕਾਬਲਾ ਕਰਨਗੇ, ਪਰ ਮੇਰਾ ਇਹ ਗਲਤ ਭਰਮ ਸੀ। ਉਹਨਾਂ ਦੇ ਆਸ਼ੇ ਨੂੰ ਲਖੇ ਬਿਨਾਂ ਮੈਂ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਭਰਮ ਤੇ ਡਰ ਪਾਲੀ ਬੈਠਾ ਸੀ।
ਸੁਣਿਓ ਨਰਮ ਤੇ ਚਲਿਓ ਪਲਾਏ।
ਮੈਂ ਤਾਂ ਲੋਕਾਂ ਕੋਲੋਂ ਸੁਣ ਕੇ ਦੇਹਰਾਦੂਨ ਛੱਡ ਕੇ ਦੌੜ ਹੀ ਚੱਲਿਆ ਸੀ। ਮੈਂ ਆਖਿਆ ਵੀ ਕਿਤੇ ਗੁਰੂ ਜੀ ਹਮਲਾ ਨਾ ਕਰ ਦੇਣ, ਆਪਾਂ ਪਹਿਲਾਂ ਹੀ ਦੇਹਰਾਦੂਨ ਛੱਡ ਕੇ ਦੌੜ ਜਾਈਏ। ਮੈਂ ਤਾਂ ਜਿਵੇਂ ਲੋਕਾਂ ਨੇ ਆ ਕੇ ਮੈਨੂੰ ਦੱਸਿਆ ਕਿਹਾ ਤੇ ਲੋਕਾਂ ਦੇ ਕਹਿਣ ਮੁਤਾਬਕ ਦੇਹਰਾਦੂਨ ਛੱਡ ਕੇ ਦੌੜਨ ਦੀ ਤਿਆਰੀ ਕਰ ਲਈ ਸੀ।
ਕਹਿ ਬਹਿਲੋ ਕੇ ਧੀਰ ਉਪਾਏ।
ਇਹ ਤਾਂ ਭਾਈ ਬਹਿਲੋ ਕਾ ਗੁਰਦਾਸ ਹੈ, ਉਹਨੇ ਮੈਨੂੰ ਧੀਰਜ ਦਿੱਤਾ। ਉਹਨੇ ਆਖਿਆ ਵੀ ਗੁਰੂ ਜੀ ਇਸ ਤਰ੍ਹਾਂ ਨਹੀਂ ਕਰ ਸਕਦੇ, ਉਹ ਤੇਰੇ ਤੇ ਹਮਲਾ ਨਹੀਂ ਕਰਨਗੇ। ਤੋ ਭਾਈ ਬਹਿਲੋ ਕੇ ਗੁਰਦਾਸ ਨੇ ਮੈਨੂੰ ਗੱਲਾਂ ਕਹਿ ਕੇ ਧੀਰਜ ਦਿੱਤਾ, ਜਿਸ ਦੇ ਦਿੱਤੇ ਧੀਰਜ ਕਰਕੇ ਮੈਂ ਇੱਥੇ ਟਿਕਿਆ, ਨਹੀਂ ਤਾਂ ਮੈਂ ਤਾਂ ਕਦੋਂ ਦਾ ਦੇਹਰਾਦੂਨ ਛੱਡ ਕੇ ਚਲਾ ਜਾਣਾ ਸੀ।
ਤੋ ਨਾ ਠਹਿਰਤ ਜਾਨੀ ਉਪਰ ਅੰਤੈ ਚਲਨ ਮਨੋਰਥ ਧਰੈ।
ਫਿਰ ਵੀ ਮੇਰਾ ਮਨ ਇੱਥੇ ਠਹਿਰਨ ਨੂੰ ਕਰ ਨਹੀਂ ਸੀ ਰਿਹਾ, ਭਾਵੇਂ ਭਾਈ ਬਹਿਲੋ ਕੇ ਗੁਰਦਾਸ ਨੇ ਜਾਂ ਹੋਰ ਜਿੰਨੇ ਸਿੱਖ ਨੇ ਉਹਨਾਂ ਨੇ ਮੈਨੂੰ ਧੀਰਜ ਦਿੱਤਾ, ਪਰ ਮੇਰਾ ਮਨ ਇੱਥੇ ਠਹਿਰਨ ਵਾਸਤੇ ਮਨ ਨਹੀਂ ਸੀ ਰਿਹਾ। ਫਿਰ ਵੀ ਮੈਂ ਇੱਥੋਂ ਜਾਣ ਦੀ ਤਿਆਰੀ ਕਰ ਹੀ ਲਈ ਸੀ ਕਿ ਇੱਥੋਂ ਜੇ ਪਤਾ ਲੱਗੇਗਾ ਕਿ ਗੁਰੂ ਜੀ ਹਮਲਾ ਕਰਕੇ ਆ ਰਹੇ ਨੇ ਤੇ ਮੈਂ ਨਗਰ ਛੱਡ ਕੇ ਚਲਾ ਹੀ ਜਾਵਾਂਗਾ। ਇੱਦਾਂ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਤਾਂ ਪੂਰੀ ਤਿਆਰੀ ਕਰੀ ਬੈਠੇ ਸੀ, ਉਹ ਨਗਰ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਸਨ।
ਆਸ਼ਾ ਤਿਸ ਕੋ ਜਾਣਿਓ ਜਾਏ ਮਿਲੇ ਕਿਤਕ ਦਿਨ ਮੈਂ ਤੁਮ ਬਤਾਏ।
ਕਲਗੀਧਰ ਜੀ ਬਾਬਾ ਰਾਮ ਰਾਏ ਜੀ ਨਾਲ ਮਿਲ ਕੇ ਅਸੀਂ ਉਹਨਾਂ ਦੇ ਮਨ ਦਾ ਮਨੋਰਥ ਸਮਝ ਲਿਆ, ਉਹਨਾਂ ਦੇ ਮਨ ਦਾ ਆਸ਼ਾ ਅਸੀਂ ਜਾਣ ਲਿਆ ਕਿ ਬਸ ਹੁਣ ਕੁਝ ਦਿਨਾਂ ਤੱਕ ਬਾਬਾ ਰਾਮ ਰਾਏ ਜੀ ਤੁਹਾਨੂੰ ਆ ਕੇ ਮਿਲੇ, ਉਹ ਤੁਹਾਨੂੰ ਆ ਕੇ ਹੁਣ ਮਿਲੇ ਸਮਝੋ। ਕੁਝ ਦਿਨਾਂ ਤੱਕ ਹੀ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਤੁਹਾਡੇ ਚਰਨਾਂ ਵਿੱਚ ਆਉਣਗੇ।
ਸਤਿਗੁਰ ਕਿਉ ਤ੍ਰਾਸ ਕਿਉ ਧਾਰਾ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਵੀ ਭਲਾ ਰਾਮ ਰਾਏ ਨੇ ਆਪਣੇ ਮਨ ਚ ਤ੍ਰਾਸ ਕਿਉਂ ਰੱਖਿਆ, ਉਹਨੇ ਭਲਾ ਆਪਣੇ ਮਨ ਦੇ ਵਿੱਚ ਇੰਨਾ ਡਰ ਕਿਉਂ ਰੱਖਿਆ ਹੋਇਆ ਸੀ।
ਹਮਾਰੋ ਕਾਜ ਬਿਗਾੜਾ।
ਉਹਨੇ ਸਾਡਾ ਕੀ ਕੰਮ ਵਿਗਾੜਿਆ, ਜਿਹੜਾ ਅਸੀਂ ਉਹਦੇ ਤੇ ਹਮਲਾ ਕਰਨਾ ਸੀ ਉਹਨੂੰ ਜਾ ਕੇ ਮਾਰਨਾ ਸੀ। ਮਹਾਰਾਜ ਜੀ ਕਹਿੰਦੇ ਉਹਨੇ ਭਲਾ ਸਾਡਾ ਕਿਹੜਾ ਕੰਮ ਵਿਗਾੜਿਆ ਹੈ।
ਬਸੈ ਨਿਸ਼ੰਕ ਦੂਣ ਕੇ ਮਾਏ।
ਨਿਸ਼ੰਕ ਹੋ ਕੇ ਆਪਣੀ ਦੂਣ ਵਿੱਚ ਰਹੇ, ਸਾਡਾ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ, ਬਾਬਾ ਰਾਮ ਰਾਏ ਜੀ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਉਹ ਨਿਰਵਿਰੋਧ ਹੋ ਕੇ, ਨਿਸ਼ੰਕ ਹੋ ਕੇ ਆਪਣੀ ਦੂਣ ਦੇ ਵਿੱਚ ਨਿਵਾਸ ਰੱਖਣ ਜਿੱਥੇ ਰਹਿ ਰਹੇ ਨੇ।
ਬਿਨਾਂ ਕਾਰਨ ਕੁਛ ਕੋ ਕਹਿਣਾ ਏ।
ਬਿਨਾਂ ਕਾਰਨ ਤੋਂ ਭਲਾ ਅਸੀਂ ਕਿਉਂ ਕਹਿਣਾ ਕਿਸੇ ਨੂੰ ਕੁਝ, ਜੇ ਫੌਜਾਂ ਰੱਖੀਆਂ ਨੇ ਤਾਂ ਆਪਣਿਆਂ ਸੇਵਕਾਂ ਨੂੰ ਪਾਲਣ ਵਾਸਤੇ ਨੇ, ਇਹ ਦੁਸ਼ਟਾਂ ਨੂੰ ਗਾਲਣ ਵਾਸਤੇ ਨੇ, ਸਾਡੇ ਸੂਰਮੇ ਬਹਾਦਰ ਯੋਧੇ ਇਹ ਸੇਵਕਾਂ ਦੀ ਰੱਖਿਆ ਕਰਨ ਵਾਸਤੇ ਨੇ, ਤੇ ਜੇ ਉਹਨਾਂ ਦੇ ਮਨ ਵਿੱਚ ਕੋਈ ਵੈਰ ਵਿਰੋਧ ਹੀ ਨਹੀਂ ਹੈ ਤੇ ਬਿਨਾਂ ਕਾਰਨ ਤੋਂ ਭਲਾ ਅਸੀਂ ਉਹਨਾਂ ਤੇ ਕਿਉਂ ਹੱਲਾ ਕਰਨਾ ਜਾਂ ਉਹਨਾਂ ਨੂੰ ਕਿਉਂ ਮਾਰਨਾ ਹੈ।
ਇਮ ਕਹਿ ਪਰ ਖਿਆਲ ਬਿਰਮਾਏ,
ਏਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੋਰ ਗੱਲਾਂ ਵਿੱਚ ਲੱਗ ਗਏ। ਏਦਾਂ ਬਚਨ ਕਰਕੇ ਬਾਬਾ ਰਾਮ ਰਾਏ ਜੀ ਦਾ ਜਿਹੜਾ ਜ਼ਿਕਰ ਚੱਲ ਰਿਹਾ ਸੀ ਉਹ ਵਿਸ਼ਾ ਖਤਮ ਹੋ ਗਿਆ, ਉਹ ਗੱਲਬਾਤ ਖਤਮ ਹੋ ਗਈ ਤੇ ਹੋਰ ਗੱਲਾਂ ਬਾਤਾਂ ਮਹਾਰਾਜ ਜੀ ਦੀ ਸਭਾ ਵਿੱਚ ਦੀਵਾਨ ਵਿੱਚ ਚੱਲ ਪਈਆਂ।
ਨਗਰ ਪਾਉਂਟੇ ਨਰਸਮਦਾਏ,
ਪਾਉਂਟਾ ਸਾਹਿਬ ਜੀ ਦੇ ਪਾਵਨ ਪਵਿੱਤਰ ਨਗਰ ਵਿੱਚ ਬਹੁਤ ਸਾਰੇ ਸਿੱਖ ਉਹ ਆ ਕੇ ਸਤਿਗੁਰਾਂ ਦੀ ਨਗਰੀ ਚ ਵਸਣ ਲੱਗ ਪਏ।
ਆਏ ਹਜ਼ਾਰਾਂ ਨਿਤ ਦਰਸੈ,
ਔਰ ਹਜ਼ਾਰਾਂ ਦੀ ਗਿਣਤੀ ਚ ਸਿੱਖ ਬਾਹਰੋਂ ਆ ਕੇ ਪਾਉਂਟਾ ਸਾਹਿਬ ਪਹੁੰਚ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਕਿਤਕ ਜਾਏ ਅਰ ਕਿਤਕ ਬਸੈ,
ਔਰ ਕਈ ਗੁਰੂ ਕੇ ਸਿੱਖ ਚੱਲ ਕੇ ਆਉਂਦੇ ਨੇ ਔਰ ਕਈ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਣਾ ਵਿਚੋਂ ਵਾਪਸ ਜਾਂਦੇ ਹਨ।
ਜੋ ਪਈ ਕਿਤਕ ਦੂਰਪੁਰ ਬਸੈ ਸਡੋਰਾ, ਬੁੱਧੂ ਸ਼ਾਹ ਸਦਨ ਤਿਸ ਠੌਰਾ।
ਖਾਲਸਾ ਜੀ, ਪਾਉਂਟਾ ਸਾਹਿਬ ਤੋਂ ਕੁਝ ਕ ਕੋਹਾਂ ਦੀ ਵਾਟ ਤੇ ਤਕਰੀਬਨ 15-20 ਮੀਲ ਦੀ ਵਾਟ ਦੇ ਉੱਤੇ ਇੱਕ ਨਗਰ ਹੈ ਸਡੋਰਾ। ਇਹ ਬੜਾ ਪੁਰਾਣਾ ਨਗਰ ਹੈ। ਕਿਸੇ ਸਮੇਂ ਇਹ ਨਗਰ ਬੁੱਧ ਧਰਮ ਦੇ ਜਿਹੜੇ ਅਨੁਯਾਈ ਸਨ ਉਹਨਾਂ ਦਾ ਨਗਰ ਰਿਹਾ, ਔਰ ਇੱਥੇ ਯੋਗੀਆਂ ਦੇ ਬੜੇ ਬੜੇ ਵੱਡੇ ਮੱਠ ਵੀ ਸਨ। ਪਰ ਜਦੋਂ ਮੁਸਲਮਾਨ ਰਾਜ ਕਾਇਮ ਹੋਇਆ ਤੇ ਉਸ ਵੇਲੇ ਮੁਸਲਮਾਨਾਂ ਦਾ ਇਹ ਬੜਾ ਬਲਵਾਨ ਨਗਰ ਹੋਇਆ। ਇਹਦਾ ਜਿਹੜਾ ਪੁਰਾਣਾ ਨਾਂ ਸੀ ਸਡੋਰੇ ਦਾ, ਇਹਦਾ ਨਾਂ ਸੀ ਸਾਧੂਵਾੜਾ। ਸਾਧੂਵਾੜਾ ਪੁਰਾਣਾ ਨਾਂ ਸੀ, ਹੌਲੇ ਹੌਲੇ ਕਰਕੇ ਨਾਮ ਵਿਗੜਦਾ ਹੋਇਆ ਤੇ ਇਹ ਸਾਧੂ ਵਾੜੇ ਤੋਂ ਨਾਂ ਬਦਲ ਕੇ ਪੈ ਗਿਆ ਸਡੋਰਾ। ਇਸ ਸਡੋਰੇ ਨਗਰ ਦੇ ਵਿੱਚ ਇੱਕ ਮੁਸਲਮਾਨ ਪੀਰ ਰਹਿੰਦੇ ਸਨ, ਇਹਨਾਂ ਦਾ ਨਾਂ ਹੈ ਪੀਰ ਬੁੱਧੂ ਸ਼ਾਹ। ਇਹ ਬੜੀ ਰੰਗੀ ਹੋਈ ਰੂਹ ਹੋਈ ਹੈ ਔਰ ਬੜਾ ਕੁਰਬਾਨੀ ਵਾਲਾ ਗੁਰੂ ਕਾ ਪਿਆਰਾ ਸੇਵਕ ਮੁਰੀਦ ਹੋਇਆ। ਮੁਸਲਮਾਨ ਸੀ ਪਰ ਕਲਗੀਧਰ ਦਾ ਮੁਰੀਦ। ਭੰਗਾਣੀ ਦੇ ਜੰਗ ਵਿੱਚ ਅੱਗੇ ਕਥਾ ਆਉਣੀ ਹੈ, ਇਹਦੇ ਬੱਚਿਆਂ ਨੇ ਵੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਗੁਰੂ ਕਲਗੀਧਰ ਪਾਤਸ਼ਾਹ ਤੋਂ ਆਪਣਾ ਆਪਾ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀਤਾ। ਪੀਰ ਬੁੱਧੂ ਸ਼ਾਹ ਜੀ ਜੋ ਸਡੋਰੇ ਨਗਰ ਦੇ ਰਹਿਣ ਵਾਲੇ ਸਨ,
ਮਗ ਖੁਦਾਏ ਕੋ ਪ੍ਰੇਮੀ ਹੈ,
ਖੁਦਾ ਦੇ ਮਾਰਗ ਦਾ ਪ੍ਰੇਮੀ ਹੈ। ਪੀਰ ਬੁੱਧੂ ਸ਼ਾਹ ਜੀ ਬੜੇ ਛਿਲੇ ਇਹਨਾਂ ਨੇ ਕੱਟੇ, ਬੜੇ ਬੜੇ ਬੰਦਗੀ ਵਾਲੇ ਮਹਾਂਪੁਰਖਾਂ ਸਾਧੂਆਂ ਦੀ ਸੰਗਤ ਕਰਕੇ ਉਹਨਾਂ ਕੋਲੋਂ ਰੱਬ ਦਾ ਰਸਤਾ ਪੁੱਛਣਾ, ਪਰਮੇਸ਼ਰ ਦਾ ਮਾਰਗ ਪੁੱਛਣਾ। ਅੰਤਸ਼ਕਰਨ ਸ਼ੁੱਧ ਹੋ ਚੁੱਕਾ ਸੀ, ਬੰਦਗੀ ਸੀ ਪਰ ਹਾਲੇ ਬ੍ਰਹਮ ਗਿਆਨ ਨਹੀਂ ਸੀ ਹੋਇਆ, ਆਤਮ ਗਿਆਨ ਦੀ ਸੋਝੀ ਨਹੀਂ ਸੀ ਹੋਈ। ਅੰਤਸ਼ਕਰਨ ਸ਼ੁੱਧ ਜ਼ਰੂਰ ਹੋ ਚੁੱਕਾ ਸੀ ਤੇ ਖੁਦਾ ਦੇ ਮਾਰਗ ਦੇ ਪ੍ਰੇਮੀ ਸਨ ਪੀਰ ਬੁੱਧੂ ਸ਼ਾਹ ਜੀ।
ਸੰਤਨ ਸੰਗ ਮਿਲਣ ਚਿਤ ਚੈ,
ਹਰ ਵੇਲੇ ਮਹਾਂਪੁਰਖਾਂ ਸੰਤਾਂ ਦੇ ਸਾਧੂਆਂ ਦੀ ਸੰਗਤ ਦੇ ਨਾਲ ਮਿਲਣਾ ਚਾਹੁੰਦੇ ਨੇ, ਹਰ ਵੇਲੇ ਬਖਸ਼ੇ ਹੋਏ ਪਿਆਰਿਆਂ ਦੀ ਸੰਗਤ ਕਰਦੇ ਨੇ।
ਆਏ ਨਿਕਟ ਗੁਰੂ ਤਿੰਨ ਸੁਨੇ,
ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਕਿ ਮੇਰੇ ਨੇੜੇ ਹੀ ਗੁਰੂ ਸਾਹਿਬ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਨੇ ਔਰ ਉਹਨਾਂ ਨੇ ਇੱਥੇ ਆ ਕੇ ਨਗਰ ਵਸਾਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਪੀਰ ਬੁੱਧੂ ਸ਼ਾਹ ਜੀ ਨੇ ਸੁਣਿਆ ਹੈ,
ਜਿਨਕੀ ਉਪਮਾ ਨਾਲ ਗਨ ਬਣੇ,
ਐਸੇ ਸਤਿਗੁਰੂ ਜੀ ਆਏ ਹੋਏ ਨੇ ਮੇਰੇ ਨੇੜੇ ਜਿਨ੍ਹਾਂ ਦੀ ਉਪਮਾ ਜਿਨ੍ਹਾਂ ਦਾ ਸੁਜਸ ਬਹੁਤ ਸਾਰੇ ਲੋਕ ਆਪਣੇ ਮੁਖੋਂ ਕਰਦੇ ਹਨ।
ਸ਼੍ਰੀ ਨਾਨਕ ਗਾਦੀ ਕੋ ਮਾਲਕ,
ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਹਨ, ਮਹਾਨ ਗੁਰਦੇਵ ਹਨ।
ਦੀਨ ਦੁਨੀ ਸਭ ਤਿੰਨ ਕੇ ਤਾਲਕ,
ਦੀਨ ਤੇ ਦੁਨੀਆ ਇਹ ਦੋਵੇਂ ਜਹਾਨ, ਦੀਨ ਤੇ ਦੁਨੀਆ ਦਾ ਜਿਹੜਾ ਇਹ ਜਹਾਨ ਹੈ ਲੋਕ ਪਰਲੋਕ ਦਾ, ਇਹ ਸਭ ਕੁਝ ਉਹਨਾਂ ਦੇ ਤਾਲਕ ਹੈ, ਉਹਨਾਂ ਦੇ ਅਧੀਨ ਹੈ, ਉਹਨਾਂ ਦੇ ਸਭ ਕੁਝ ਅਧੀਨ ਰਹਿਣ ਵਾਲਾ ਲੋਕ ਪਰਲੋਕ ਦੇ ਸੁਖ ਉਹਨਾਂ ਦੇ ਕੋਲ ਨੇ
ਜਿਸ ਪਰ ਕਿਰਪਾ ਕਰੇ ਅਧਿਕਾਏ ਮਗ ਖੁਦਾਏ ਕੋ ਦੇਤ ਬਤਾਏ
ਜਿਹਦੇ ਤੇ ਗੁਰੂ ਕਲਗੀਧਰ ਜੀ ਆਪਣੀ ਕਿਰਪਾ ਕਰਦੇ ਨੇ ਬਹੁਤ ਕਿਰਪਾ ਕਰਦੇ ਨੇ ਉਹਨੂੰ ਖੁਦਾ ਦਾ ਮਾਰਗ ਦੱਸ ਦਿੰਦੇ ਨੇ ਉਹਨੂੰ ਪਰਮੇਸ਼ਰ ਦੇ ਘਰ ਦਾ ਰਸਤਾ ਦੱਸ ਕੇ ਪਾਰ ਬ੍ਰਹਮ ਪਰਮੇਸ਼ਰ ਨਾਲ ਮਿਲਾ ਕੇ ਅਭੇਦ ਕਰ ਦਿੰਦੇ ਨੇ ਐਸੇ ਹਨ ਗੁਰੂ ਕਲਗੀਧਰ ਜੀ
ਇਤਿਆਦਿਕ ਮਹਿਮਾ ਸੁਨ ਸ਼੍ਰੋਣ
ਇਦਾਂ ਦੀ ਸਤਿਗੁਰਾਂ ਦੀ ਭਾਰੀ ਮਹਿਮਾ ਪੀਰ ਬੁੱਧੂ ਸ਼ਾਹ ਜੀ ਨੇ ਆਪਣਿਆਂ ਕੰਨਾਂ ਨਾਲ ਸੁਣੀ ਹੈ
ਤਿਆਰੀ ਕਰੀ ਚਲਨ ਕੀ ਤੋਨ
ਪੀਰ ਬੁੱਧੂ ਸ਼ਾਹ ਨੇ ਸਡੋਰੇ ਤੋਂ ਪੌਂਟਾ ਸਾਹਿਬ ਜਾਣ ਦੀ ਤਿਆਰੀ ਕੀਤੀ ਮਹਾਰਾਜ ਕਲਗੀਧਰ ਜੀ ਦੇ ਦਰਸ਼ਨ ਕਰਨ ਦੀ ਤਿਆਰੀ ਕੀਤੀ
ਬ੍ਰਿੰਦ ਮੁਰੀਦ ਦੇਸ਼ ਮੈਂ ਜਿਸਕੇ
ਪੀਰ ਬੁੱਧੂ ਸ਼ਾਹ ਦਾ ਬੜਾ ਸਤਿਕਾਰ ਸੀ ਤੇ ਇਸ ਇਲਾਕੇ ਦੇ ਵਿੱਚ ਇਹਨਾਂ ਦੇ ਬੜੇ ਮੁਰੀਦ ਸੀ ਪੀਰ ਬੁੱਧੂ ਸ਼ਾਹ ਨੂੰ ਸਾਰੇ ਮੁਸਲਮਾਨ ਵੀ ਆਪਣਾ ਪੀਰ ਜਾਣ ਕੇ ਸਤਿਕਾਰ ਕਰਦੇ ਸੀ ਆਮ ਲੋਕ ਵੀ ਇਹਨਾਂ ਦੇ ਮਨ ਚ ਕੋਈ ਭੇਦ ਭਾਵ ਨਹੀਂ ਸੀ ਭਾਵੇਂ ਕੋਈ ਹਿੰਦੂ ਮੁਸਲਮਾਨ ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦੇ ਸਨ ਔਰ ਇਸ ਕਰਕੇ ਹਿੰਦੂ ਵੀ ਇਹਨਾਂ ਦੇ ਬੜੇ ਮੁਰੀਦ ਸੀ ਤੇ ਮੁਸਲਮਾਨ ਵੀ ਇਲਾਕੇ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਮੁਰੀਦ ਹਨ
ਨੀਤੀ ਅਨੁਸਾਰ ਕਹੇ ਮੈਂ ਤਿਸਕੇ
ਉਹ ਸਾਰੇ ਜਿਹੜੇ ਮੁਰੀਦ ਨੇ ਇਸ ਦੇਸ਼ ਦੇ ਰਹਿਣ ਵਾਲੇ ਉਹ ਪੀਰ ਬੁੱਧੂ ਸ਼ਾਹ ਦੇ ਅਨੁਸਾਰ ਹੋ ਕੇ ਚੱਲਦੇ ਨੇ ਇਹਨਾਂ ਦੇ ਅਧੀਨ ਚੱਲਦੇ ਹਨ
ਕਿਤ ਕੀ ਕਤਲ ਕਰੇ ਬੁਲਵਾਏ ਦਰਸ਼ਨ ਹਿਤ ਗਮ ਨੇ ਉਤਲਾਏ
ਤਾਂ ਇਹਨਾਂ ਨੇ ਆਪਣੇ ਕੁਝ ਕੁ ਮੁਰੀਦ ਆਪਣੇ ਕੋਲ ਇਕੱਠੇ ਕੀਤੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ ਚਲੋ ਮੁਰੀਦਾਂ ਨੂੰ ਕਿਹਾ ਪੀਰ ਬੁੱਧੂ ਸ਼ਾਹ ਨੇ ਕਿ ਆਪਾਂ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਮਾਲਕ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਕੇ ਆਉਣੇ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਾ ਲਿਆਵਾਂ ਇਦਾਂ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਕੁਝ ਮੁਰੀਦ ਆਪਣੇ ਨਾਲ ਲਏ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ
ਆਨ ਪਾਉਂਟੇ ਡੇਰਾ ਕਰਿਓ
ਔਰ ਚੱਲ ਕੇ ਇਹ ਪੌਂਟਾ ਸਾਹਿਬ ਪਹੁੰਚੇ ਤੇ ਪੌਂਟਾ ਸਾਹਿਬ ਆ ਕੇ ਪੀਰ ਬੁੱਧੂ ਸ਼ਾਹ ਜੀ ਨੇ ਡੇਰਾ ਕੀਤਾ ਹੈ
ਮਿਲਨ ਮਨੋਰਥ ਕੋਰ ਧਰਿਓ
ਔਰ ਕਲਗੀਧਰ ਜੀ ਦੇ ਦਰਸ਼ਨ ਕਰਨ ਦਾ ਮਨੋਰਥ ਮਹਾਰਾਜ ਜੀ ਦੇ ਦੀਦਾਰ ਕਰਨ ਦਾ ਭਾਰੀ ਮਨੋਰਥ ਇਹਨਾਂ ਨੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ
ਬੈਠੇ ਗੁਰੂ ਲਾਗਿਓ ਦਰਬਾਰ ਆਨ ਕਰਿਓ ਦਰਸ਼ਨ ਸੁਖ ਸਾਰ
ਆਏ ਜਦੋਂ ਮਹਾਰਾਜ ਜੀ ਦਾ ਦੀਵਾਨ ਲੱਗਾ ਨਾ ਦਰਬਾਰ ਸਜਿਆ ਤੋ ਪੀਰ ਬੁੱਧੂ ਸ਼ਾਹ ਜੀ ਆਪਣੇ ਮੁਰੀਦਾਂ ਸਮੇਤ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਤੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਪਣੇ ਮਨ ਦੇ ਵਿੱਚ ਮਨੋਰਥ ਧਾਰਨ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ ਐਸੇ ਦਰਸ਼ਨ ਮਹਾਰਾਜ ਜੀ ਦੇ ਜਿਨ੍ਹਾਂ ਦਰਸ਼ਨਾਂ ਵਿੱਚੋਂ ਸਾਰ ਸੁਖ ਦੀ ਪ੍ਰਾਪਤੀ ਹੁੰਦੀ ਹੈ
ਤਾਰੇ ਅਕੋਰ ਕੋ ਸੀਸ ਨਿਵਾਯੋ
ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਭੇਟਾਵਾਂ ਭੇਟ ਕਰਕੇ ਮਹਾਰਾਜ ਜੀ ਨੂੰ ਸੀਸ ਝੁਕਾਇਆ ਹੈ
ਇੱਕ ਸਰੂਪ ਕੋ ਨੈ ਤ੍ਰਿਪਤਾਯੋ
ਸਤਿਗੁਰੂ ਜੀ ਦੇ ਦਰਸ਼ਨ ਇਤਨੇ ਸੁੰਦਰ ਸਨ ਕਿ ਪੀਰ ਬੁੱਧੂ ਸ਼ਾਹ ਜੀ ਨੇ ਜਦੋਂ ਮਹਾਰਾਜ ਜੀ ਦੇ ਦੀਦਾਰ ਕੀਤੇ ਤੇ ਦੀਦਾਰ ਕਰਦਾ ਹੀ ਰਹਿ ਗਿਆ ਦਰਸ਼ਨ ਕਰਦਿਆਂ ਕਰਦਿਆਂ ਮਨ ਨੂੰ ਇੰਨਾ ਸੁਖ ਪ੍ਰਾਪਤ ਹੋਇਆ ਕਿ ਪੀਰ ਜੀ ਦਾ ਮਨ ਕਰਦਾ ਕਿ ਦਰਸ਼ਨ ਕਰੀ ਜਾਵਾਂ ਨਿਹਾਰੀ ਜਾਵਾਂ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਮੇ ਨਾ ਬੁੱਧ ਹੈ ਇਹੋ ਜਿਹੇ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਹਨ ਕਿ ਦਰਸ਼ਨ ਕਰਦਿਆਂ ਦਰਸ਼ਨਾਂ ਦੀ ਇੱਛਾ ਬਣੀ ਹੋਈ ਹੈ
ਲੱਖ ਦਰਵੇਸ਼ ਗੁਰਨ ਸਨਮਾਨਾ
ਉਰੇ ਵੀ ਦਰਵੇਸ਼ ਸਾਈ ਲੋਕ ਸੀ ਭਲੇ ਲੋਕ ਸਨ ਤੋ ਕਲਗੀਧਰ ਜੀ ਨੇ ਇਹਨਾਂ ਨੂੰ ਭਲੇ ਲੋਕ ਜਾਣ ਕੇ ਦਰਵੇਸ਼ ਸਮਝ ਕੇ ਇਹਨਾਂ ਦਾ ਵੀ ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ ਹੈ
ਸਹਿਤ ਮੁਰੀਦਨ ਬੈਠਨ ਠਾਨਾ
ਉਰੇ ਆਪਣੇ ਮੁਰੀਦਾਂ ਦੇ ਸਮੇਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬੈਠੇ ਹਨ
ਪੂਜਨ ਕਰੇ ਵਸਤੂ ਕਾ
ਮਹਾਰਾਜ ਸੱਚੇ ਪਾਤਸ਼ਾਹ ਜੀ ਪੀਰ ਬੁੱਧੂ ਸ਼ਾਹ ਜੀ ਨੂੰ ਪੁੱਛਣ ਲੱਗੇ ਹਾਂ ਪੀਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਥੋਂ ਦੇ ਵਸਵਸਣ ਵਾਲੇ ਉਹ ਕਿਹੜਾ ਨਗਰ ਹੈ ਤੁਹਾਡਾ
ਕਿਸ ਕਾਰਜ ਤੇ ਆਵਨ ਆ
ਸਾਡੇ ਕੋਲ ਆਉਣ ਦਾ ਕੀ ਕਾਰਜ ਹੈ ਤੁਹਾਡਾ ਕਿਸ ਕੰਮ ਕਰਕੇ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ
ਹੈ ਕੌਣ ਕਿਆ ਨਾਮ ਤੁਹਾਰਾ
ਕੌਣ ਹੋ ਤੁਸੀਂ ਔਰ ਤੁਹਾਡਾ ਕੀ ਨਾਮ ਹੈ
ਕਹੋ ਪ੍ਰਸੰਗ ਆਪਣੋ ਸਾਰਾ
ਤੁਸੀਂ ਆਪਣਾ ਸਾਰਾ ਪ੍ਰਸੰਗ ਸਾਨੂੰ ਕਹੋ ਆਪਣੇ ਬਾਰੇ ਸਭ ਕੁਝ ਦੱਸੋ ਕਿੱਥੋਂ ਆਏ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਨਾਂ ਹੈ ਤੁਹਾਡਾ ਇੱਥੇ ਆਉਣ ਦਾ ਕੀ ਕਾਰਨ ਹੈ
ਸੁਣ ਕਰ ਜੋਰਤ ਬਾਕ ਬਖਾਨੋ
ਮਹਾਰਾਜ ਜੀ ਦੇ ਬਚਨ ਸੁਣ ਕੇ ਪੀਰ ਬੁੱਧੂ ਸ਼ਾਹ ਜੀ ਉਸ ਵਕਤ ਬੋਲੇ ਕਹਿਣ ਲੱਗੇ
ਸਈਅਤ ਜਾਤ ਦੇ ਕੀ ਜਾਨੋ
ਮਹਾਰਾਜ ਜੀ ਮੇਰਾ ਜਿਹੜਾ ਇਹ ਸਰੀਰ ਹੈ ਇਹਦੀ ਜਿਹੜੀ ਜਾਤੀ ਹੈ ਉਹ ਸਈਅਦ ਹੈ ਮੁਸਲਮਾਨਾਂ ਵਿੱਚ ਸਈਅਦ ਜਾਤੀ ਬੜੀ ਸਤਿਕਾਰਯੋਗ ਜਾਤੀ ਹੋਈ ਹੈ ਮੁਸਲਮਾਨਾਂ ਲਈ ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣ ਸਤਿਕਾਰਯੋਗ ਹੁੰਦੇ ਨੇ ਇੱਦਾਂ ਮੁਸਲਮਾਨਾਂ ਚ ਸਈਅਦ ਸਤਿਕਾਰਯੋਗ ਹੁੰਦੇ ਨੇ ਤੋ ਇਹ ਕਹਿਣ ਲੱਗੇ ਮਹਾਰਾਜ ਮੇਰੀ ਜਿਹੜੀ ਇਹ ਸਰੀਰ ਦੀ ਜਾਤੀ ਹੈ ਉਹ ਸਈਅਦ ਹੈ ਸਈਅਦ ਜਾਤੀ ਦੇ ਵਿੱਚ ਮੇਰੇ ਇਸ ਸਰੀਰ ਨੇ ਜਨਮ ਲਿਆ
ਸ਼ਹਿਰ ਸਡੋਰੇ ਮੈਂ ਕਰ ਬੁੱਧੂ ਸ਼ਾਹ ਨਾਮ ਜਗ ਕੈ
ਮਹਾਰਾਜ ਜੀ ਸਡੋਰੇ ਸ਼ਹਿਰ ਦੇ ਵਿੱਚ ਮੈਂ ਰਹਿੰਦਾ ਹਾਂ ਸਡੋਰਾ ਉਸ ਵੇਲੇ ਬੜਾ ਵਿਸ਼ਾਲ ਸ਼ਹਿਰ ਸੀ ਹੁਣ ਤਾਂ ਛੋਟਾ ਜਿਹਾ ਕਸਬਾ ਹੀ ਰਹਿ ਗਿਆ ਸਡੋਰਾ ਪਰ ਕਿਸੇ ਸਮੇਂ ਜਦੋਂ ਪੀਰ ਜੀ ਉੱਥੇ ਰਹਿੰਦੇ ਸਨ ਪੀਰ ਬੁੱਧੂ ਸ਼ਾਹ ਜੀ ਦੇ ਸਮੇਂ ਬੜਾ ਵੱਡਾ ਸ਼ਹਿਰ ਸੀ ਨਗਰ ਸੀ ਕਹਿੰਦੇ ਮਹਾਰਾਜ ਸ਼ਹਿਰ ਸਡੋਰੇ ਦੇ ਵਿੱਚ ਮੇਰਾ ਘਰ ਹੈ ਔਰ ਮੈਨੂੰ ਸਈਅਦ ਪੀਰ ਬੁੱਧੂ ਸ਼ਾਹ ਕਹਿ ਕੇ ਸਾਰੇ ਬੁਲਾਉਂਦੇ ਹਨ
ਮਹਿਮਾ ਸੁਣੀ ਕਨੀ ਬਹੁਤ ਦਿਨ ਤੇ
ਕਲਗੀਧਰ ਜੀ ਮੈਂ ਤੁਹਾਡੀ ਬਹੁਤ ਦਿਨਾਂ ਤੋਂ ਮਹਿਮਾ ਸੁਣੀ ਹੈ ਬੜਿਆਂ ਦਿਨਾਂ ਤੋਂ ਤੁਹਾਡਾ ਸਤਿਕਾਰ ਤੁਹਾਡਾ ਸੁਜਸ ਸੁਣਿਆ ਹੈ
ਚੈਤ ਮਿਲਨ ਕੋ ਪ੍ਰੀਤੀ ਮਨ ਤੇ
ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਪ੍ਰੀਤ ਜਾਗੀ ਹੋਈ ਕਈ ਦਿਨਾਂ ਦਾ ਪਿਆਰ ਜਾਗਿਆ ਹੋਇਆ ਸੀ ਕਿ ਮੈਂ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ
ਅਬ ਹਜ਼ੂਰ ਨੇ ਮੇਲਨ ਕੀਨਾ
ਹੁਣ ਤੁਸੀਂ ਕਿਰਪਾ ਕੀਤੀ ਦਇਆ ਕੀਤੀ ਹੈ ਦਇਆ ਕਰਕੇ ਤੁਸੀਂ ਮੈਨੂੰ ਆਪਣੇ ਨਾਲ ਮੇਲ ਲਿਆ ਹੈ
ਬਨੇ ਨਾ ਵਿਚਣਨ ਮੈਂ ਲੱਕ ਲੀਨ
ਮਹਾਰਾਜ ਮੈਂ ਇਹ ਗੱਲ ਜਾਣ ਲਈ ਹੈ ਕਿ ਹੁਣ ਤੁਹਾਡੇ ਨਾਲ ਜਿਹੜਾ ਮੇਰਾ ਮੇਲ ਹੋਇਆ ਨਾ ਇਹ ਮੇਲ ਮੇਰੇ ਰਹਿੰਦੇ ਸਵਾਸਾਂ ਤੱਕ ਬਣਿਆ ਰਹੇਗਾ ਹੁਣ ਮੈਂ ਤੁਹਾਡੇ ਤੋਂ ਕਦੇ ਵਿਛੜਾਂਗਾ ਨਹੀਂ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਮਹਾਰਾਜ ਇਹ ਜਿਹੜਾ ਮੇਲ ਹੋਇਆ ਆਪ ਜੀ ਨਾਲ ਅੱਜ ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਇਹ ਮੇਲ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਵਿੱਚ ਬਣਿਆ ਰਹੇਗਾ ਹੁਣ ਮੇਰਾ ਆਪ ਜੀ ਦੇ ਚਰਨਾਂ ਤੋਂ ਕਦੇ ਵਿਛੋੜਾ ਨਹੀਂ ਹੋਵੇਗਾ
ਐਸੀ ਮਿਲਨੀ ਅਬ ਮਿਲ ਗਯੋ ਲੈ ਦਰਸ਼ਨ ਕੋ ਮਨ ਦੇ ਦਿਓ
ਮਹਾਰਾਜ ਇਹੋ ਜੀ ਮਿਲਨੀ ਤੁਹਾਡੇ ਨਾਲ ਮਿਲ ਗਿਆ ਹਾਂ ਇਹੋ ਜੀ ਮਿਲਨੀ ਤੁਹਾਡੇ ਨਾਲ ਮਿਲ ਗਿਆ ਕਿ ਤੁਹਾਡੇ ਦਰਸ਼ਨ ਕਰਕੇ ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿੱਤਾ ਤੁਹਾਡੇ ਦਰਸ਼ਨ ਕਰਦਿਆਂ ਹੀ ਤੁਹਾਡੇ ਦੀਦਾਰ ਕਰਦਿਆਂ ਹੀ ਦਰਸ਼ਨ ਲੈਂਦਿਆਂ ਹੀ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਦੇ ਦਿੱਤਾ ਭੇਟ ਕਰ ਦਿੱਤਾ ਹੈ
ਅਸ ਵਿਵਹਾਰ ਬਿਨਾਂ ਮੁਖ ਬੋਲੇ
ਮਹਾਰਾਜ ਇਸ ਵਿਵਹਾਰ ਨਾਲ ਬਿਨਾਂ ਮੁਖ ਤੋਂ ਕੁਝ ਬੋਲਿਆ
ਹੋਏ ਚੁੱਕਿਓ ਤੁਰਨ ਬਿਨ ਤੋਲੇ
ਮਹਾਰਾਜ ਮੈਂ ਤੁਹਾਡਾ ਹੋ ਚੁੱਕਾ ਹਾਂ ਹਾਲਾਂਕਿ ਕੁਝ ਤੁਹਾਡੇ ਨਾਲ ਗੱਲ ਨਹੀਂ ਕੀਤੀ ਸਿਰਫ ਦਰਸ਼ਨ ਹੀ ਕੀਤੇ ਨੇ ਆ ਕੇ ਤੇ ਦਰਸ਼ਨ ਕਰਦਿਆਂ ਹੀ ਮਹਾਰਾਜ ਮੈਂ ਆਪਣਾ ਮਨ ਤੁਹਾਡੇ ਚਰਨਾਂ ਚ ਭੇਟ ਕਰ ਦਿੱਤਾ ਤੇ ਸਿੱਖ ਵਾਸਤੇ ਸਭ ਤੋਂ ਪਹਿਲਾ ਕਰਤੱਵੀ ਇਹ ਹੈ ਕਿ ਸਿੱਖ ਜਦੋਂ ਵੀ ਆਪਣੇ ਮਾਲਕ ਦੇ ਚਰਨਾਂ ਵਿੱਚ ਆਵੇ ਆਪਣਾ ਮਨ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਕਿਤੇ ਇੱਕੋ ਪੰਗਤੀ ਮਹਾਰਾਜ ਜੀ ਦੀ ਸਾਡੇ ਜੀਵਨ ਵਿੱਚ ਵਸ ਜਾਏ ਤੇ ਇਹਨੇ ਨਾਲ ਹੀ ਕਲਿਆਣ ਹੋ ਸਕਦਾ ਪੀਰ ਬੁੱਧੂ ਸ਼ਾਹ ਜੀ ਜਾਣਦੇ ਸਨ ਇਸ ਮਰਿਆਦਾ ਨੂੰ ਕਹਿੰਦੇ ਮਹਾਰਾਜ ਹਾਲਾਂਕਿ ਤੁਹਾਡੇ ਨਾਲ ਮੈਂ ਕੋਈ ਬਚਨ ਨਹੀਂ ਕੀਤਾ ਪਰ ਬਿਨਾਂ ਬਚਨ ਕੀਤਿਆਂ ਹੀ ਮੈਂ ਇਸ ਵਿਵਹਾਰ ਨਾਲ ਆਪ ਜੀ ਦੇ ਚਰਨਾਂ ਵਿੱਚ ਆਪਣਾ ਮਨ ਭੇਟ ਕੀਤਾ ਹੈ
ਜਿਸ ਤੇ ਫੇਰ ਨਾ ਫਿਰ ਨਾ ਹੋਏ
ਇਹੋ ਜਿਹਾ ਆਪ ਜੀ ਦੇ ਚਰਨਾਂ ਵਿੱਚ मैं अपना आप समर्पण किया है कि हुण मैं महाराज तुहाडे चरणा तो विछड़ांगा नहीं, हुण मैं अपना मन तुहाडे तो फेरांगा नहीं।
बहु दिन को दर्द दुख खोए,
महाराज बहुत सारे दिनों का जेड़ा मेरा दलिद्री का दुख सी ना वो मेरा दूर हो गया। जा इस तरह कह लो कि महाराज मैं बड़े छेले कट्टे ने, बड़े जाप जपे ने, बड़े सत पुरखां दी संगत कीती आ, उना दे बचन सुने कमाए ने, अज तुहाडे दर्शन करके मैनू उना सारे जप तप दे कर्मां दा फल प्राप्त हो गया। मेरी सारी तपस्या दा फल अज तुहाडे दीदार करके मैनू प्राप्त हो गया। इस करके महाराज मेरे जिन्ने दलिद्र सन, जिन्ने दुख सन, अज दूर हो गए ने।
उकत जुगत सतगुर जब सुने,
पीर बुद्धू शाह ने जदों इस तरह बचन कहे, इना दी उकती जुगती, इना दे गल करन दा ढंग, ओ महाराज गुरु कलगीधर जी ने जदों वेख्या,
रीज मौज करना किए घने,
महाराज जी बड़े मौज विच आ गए। पीर बुद्धू शाह दा हुण दीवा बनिया होया सी, तेल भी पया होया, बत्ती भी पई हुई है, बस ज्योति प्रचंड करनी सी, वह कलगीधर ने कर देनी अपनी खुशी विच आके। तो कलगीधर पातशाह ने बड़िया खुशियां कीतियां पीर बुद्धू शाह ते, बड़ा रीझे महाराज जी बहुत प्रसन्न होए।
गुरदरबार रहो लग जावत,
जदों तक सतगुरां दा दरबार लगा रहा ए बैठे रहे ते बचन विलास हुंदे रहे,
लेत रहे दर्शन को तावद,
उदों तक महाराज जी दे दर्शन करदे रहे नाले बचन हुंदे रहे। पीर बुद्धू शाह ने महाराज जी नूं पुछिया, महाराज परमात्मा और इस जीव दा मेल किवें हो सकदा, ए जीव ते परमात्मा किवें मिल सकदे ने, इन्हां दा मेल किवें हो सकदा है। तो कलगीधर जी ने बचन कीता, आख्या पीर जी जिवें रात ते दिन दा मेल हुंदा है। कहिंदा महाराज रात ते दिन दा मेल तां हुंदा ही नहीं, रात आ जाए तां दिन चलिया जांदा, दिन आ जाए तां रात चली जांदी, इन्हां दा तां मेल ही नहीं हुंदा। महाराज जी कहिंदे बस यही मेल है कि जिवें दिन दे आउंदिआं रात चली जांदी है ते रात दे आउंदिआं दिन चलिया जांदा है, ਇਹਦਾ ਜਦੋਂ ਇਹ ਜੀਵ ਪਰਮਾਤਮਾ ਵਿੱਚ ਮਿਲ ਜਾਂਦਾ ਤੇ ਫਿਰ ਇਹਦਾ ਜੀਵ ਭਾਵ ਖਤਮ ਹੋ ਜਾਂਦਾ, ਇਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ, ਪਰਮੇਸ਼ਰ ਰੂਪ ਹੀ ਹੋ ਜਾਂਦਾ। ਇਸ ਕਰਕੇ ਇਹੋ ਜਿਹਾ ਮੇਲ ਹੈ, ਇਹਦੇ ਅੰਦਰੋਂ ਆਪਣਾ ਜੀਵ ਭਾਵ ਖਤਮ ਹੋਵੇ ਤੇ ਈਸ਼ਵਰ ਦਾ ਈਸ਼ਵਰ ਭਾਵ ਖਤਮ ਹੋ ਜਾਏ, ਜੀਵ ਦਾ ਜੀਵ ਭਾਵ ਤੇ ਈਸ਼ਵਰ ਦਾ ਈਸ਼ਵਰ ਭਾਵ ਦੋਵੇਂ ਖਤਮ ਹੋ ਜਾਣ ਤੇ ਜੀਵ ਦੇ ਅੰਦਰ ਜਿਹੜੀ ਚੇਤਨ ਸੱਤਾ ਹੈ ਤੇ ਈਸ਼ਵਰ ਅੰਦਰ ਜਿਹੜੀ ਚੇਤਨ ਸੱਤਾ ਹੈ ਉਹ ਜਦੋਂ ਇੱਕ ਮਿੱਕ ਹੋ ਜਾਂਦੀ ਤੇ ਉਹਨੂੰ ਕਹਿੰਦੇ ਨੇ ਬ੍ਰਹਮ, ਉਹ ਫਿਰ ਬ੍ਰਹਮ ਰੂਪ ਹੀ ਹੋ ਜਾਂਦਾ ਹੈ, ਪਰਮੇਸ਼ਰ ਰੂਪ ਹੀ ਹੋ ਜਾਂਦਾ। ਏਦਾਂ ਮਹਾਰਾਜ ਜੀ ਨੇ ਕੁਝ ਬਚਨ ਪੀਰ ਬੁੱਧੂ ਸ਼ਾਹ ਜੀ ਨੂੰ ਸੁਣਾਏ ਤੇ ਜਿਨ੍ਹਾਂ ਨੂੰ ਸੁਣ ਕੇ ਪੀਰ ਜੀ ਨੇ ਉਹਨਾਂ ਬਚਨਾਂ ਦੀ ਕਮਾਈ ਕੀਤੀ।
ਪੁਨੇ ਉੱਠ ਪ੍ਰਭ ਜੀ ਭਏ ਕੰਤ,
ਦੀਵਾਨ ਦੀ ਸਮਾਪਤੀ ਕਰਕੇ ਮਹਾਰਾਜ ਜੀ ਆਪਣੀ ਸਭਾ ਵਿੱਚੋਂ ਉੱਠੇ ਨੇ, ਉੱਠ ਕੇ ਮਹਾਰਾਜ ਗੁਰੂ ਕਲਗੀਧਰ ਜੀ ਇਕਾਂਤ ਵਿੱਚ ਆ ਗਏ ਹਨ।
ਸਭ ਨੇ ਜੀ ਥਾਨ ਗਏ ਅਰਖੰਤ,
ਜਿੰਨੇ ਸੇਵਕ ਸਨ ਸਿੱਖ ਸਨ ਸਾਰੇ ਆਪੋ ਆਪਣੀਆਂ ਥਾਵਾਂ ਵੱਲ ਆਪਣੀ ਖੁਸ਼ੀ ਦੇ ਨਾਲ ਬੜੇ ਆਨੰਦ ਨਾਲ ਵਾਪਸ ਗਏ ਹਨ।
ਨੰਦ ਚੰਦ ਕੋ ਕਯੋ ਸੁਣਾਏ, ਸੈਯਦ ਕੀ ਸੁਧਲੀ ਜੈ ਜਾਏ।
ਮਹਾਰਾਜ ਜੀ ਨੇ ਭਾਈ ਨੰਦ ਚੰਦ ਜੀ ਦੀ ਡਿਊਟੀ ਲਾਈ, ਆਖਿਆ ਦੀਵਾਨ ਜੀ ਬੜੀ ਉੱਚੀ ਅਵਸਥਾ ਵਾਲੇ ਨੇ, ਪੀਰ ਸੈਯਦ ਜੀ ਬੁੱਧੂ ਸ਼ਾਹ ਜੀ ਸੜੋਰੇ ਤੋਂ ਆਏ ਨੇ, ਉਹਨਾਂ ਦੇ ਨਾਲ ਉਹਨਾਂ ਦੇ ਮੁਰੀਦ ਚੇਲੇ ਵੀ ਨੇ, ਤੇ ਤੁਸੀਂ ਉਹਨਾਂ ਦੀ ਸੁੱਧ ਸਾਰ ਲਵੋ, ਜਾ ਕੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਾ ਆਵੇ।
ਆਛੇ ਥਾਨ ਕਰਾਏ ਨਵੇਸ਼,
ਉਹਨਾਂ ਦਾ ਭਲੀ ਥਾਂ ਤੇ ਜਾ ਕੇ ਡੇਰਾ ਕਰਵਾਓ।
ਖਾਨ ਪਾਨ ਪਹੁੰਚਾਏ ਅਸ਼ੇਸ਼,
ਖਾਨ ਪਾਨ ਵਾਸਤੇ ਜੋ ਚਾਹੀਦਾ, ਜੇ ਲੰਗਰ ਪੱਕਿਆ ਚਾਹੀਦਾ ਪੱਕਿਆ ਭੇਜ ਦੋ, ਜੋ ਰਸਤਾ ਬਸਤਾ ਮੰਗਦੇ ਨੇ ਤਾਂ ਰਸਤਾ ਬਸਤਾ ਭੇਜ ਦਿਓ।
ਬ੍ਰਿੰਦ ਮੁਰੀਦ ਸੰਗ ਜਿਸ ਐ,
ਤੇ ਪੀਰ ਬੁੱਧੂ ਸ਼ਾਹ ਜੀ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਮੁਰੀਦ ਵੀ ਆਏ ਹੋਏ ਨੇ।
ਗੁਰ ਘਰ ਮੈਂ ਸ਼ਰਧਾ ਉਰ ਲੈ,
ਉਹਨਾਂ ਦੇ ਮਨ ਵਿੱਚ ਗੁਰੂ ਘਰ ਦੀ ਸ਼ਰਧਾ ਹੈ, गुरु घर दा प्यार है।
सुन दीवान तब वक्त पुचाए।
पीर बुद्धू शाह जी ने उस वक्त दीवान नंद चंद जी ने पीर बुद्धू शाह जी वास्ते जो जो साजो समान चाहिदा सी सब कुछ उन्हां कोल पहुंचदा कीता है।
सुख समेत निस तिनो बिताए।
सुख दे सहत पीर बुद्धू शाह जी ने रात बतीत कीती है।
रात होत गुर चढ़े अखेर।
अगला दिन होया ते गुरु कलगीधर पातशाह जी महाराज जी शिकार खेडण वास्ते चढ़े हन।
जुरे बाज समाज बडेर।
सारा साज बाज लै के महाराज गुरु कलगीधर पातशाह जी शिकार खेडण वास्ते गए हन।
पांचो प्रात तुरंग अरुडे।
महाराज जी दे पंजे भरा ओ सतगुरां दे नाल घोड़े ते सवार होके गए हन।
गमने बनगु सैन संग गमने बन गुडे।
और फौजां दे सहत बड़े संघने जंगल दे विच घोड़ियां ते सवार होके गए हन।
कब सतगुर आर होए मतंग।
गुरु कलगीधर दे मन दी मौज है। कदे महाराज जी घोड़े ते सवार हुंदे ने, कदे महाराज जी दे मन दी मौज आउंदी है ते हाथी ते सवार हुंदे ने।
कबहों चंचल बली तुरंग।
कदे महाराज जी बड़ा बली ते चंचल घोड़ा ओदे ते चढ़ के सवार होके जांदे ने।
सुने शेर तितको चढ़ गावे।
महाराज जी सुनदे ने के जे किसे इलाके विच शेर है ते कलगीधर पातशाह जी महाराज जी शेर दा शिकार खेडण वास्ते उधर नूं चले जांदे ने।
निज सुपटन को कह तू आवै।
और अपने सूरमियां नूं वी कह के उहनां पासों शिकार महाराज जी खिडवाउंदे ने। शिकार खेडण दा मतलब सी के शस्त्र चलाउण दा अभ्यास भी हो जाए, के शस्त्र किवें चलाउणे ने उहनां दा अभ्यास भी हो जाए और उहनां अंदर मारन कट्टण दी बिरती बन जाए। इस करके सतगुरु जी अपने सूरमिया पासों भी शिकार खिडवाउंदे हन।
अनेक जात के मृग समदाया।
अनेकां जातियां दे हिरन भी कई जातां दे ने, किते सफेद हिरन ने, काले हिरन ने, बारह सिंगे ने, किते सुनहरी हिरन ने, इदा भांत भांत दे हिरन ने। उना हिरना दा मिर्गां दा महाराज जी शिकार खेडदे हन।
रोज चंखारन केतक आया।
कई रोज ते कई चंखार महाराज सच्ची पातशाह जी दे सामने आउंदे हन।
शेर एक दोए आप रंज चोग केतक आया। हतें शेर एक दोए जब चढ़े।
जदों महाराज जी चढ़दे ने शिकार खेडण वास्ते जिथे हिरना नूं मारदे ने उथे कई बारी एक शेर कई बारी दो दो शेर भी। इधरले इलाके च शेर बहुत ज्यादा सन तो जेडे आम लोकां दे वास्ते भयदायक भी सी उहनां नूं महाराज जी मारदे ने शिकार खेडदे ने।
भयदायक बन बीनत कड़ै।
जेडे बड़े डर देण वाले भयदायक ने लोकां नूं तंग करदे ने उना जंगली जानवरां नूं महाराज जी मारदे हन।
एक जाम जुग जाम बिहारै।
कई बार एक पैर तक शिकार खेडदे ने, कई बारी दो दो पैर तक महाराज जी शिकार खेडदे ने।
जित कित खेल तरोर पसारै।
किधर किधर महाराज जी शिकार खेडदे ने। और जदों जंगल विच जांदे ने शिकार खेडण सूरमे ते बड़ा शोर मचदा है।
वड बाज तरण जीत नगारा। दूर दूर लग सुने उदारा।
गुरु जी दा रणजीत नगारा बजदा दूर दूर तक। महाराज जी दा रणजीत नगारा बजदा जेदी आवाज दूर दूर तक जांदी है पहुंचदी है।
भई दुपहरे लग गुर आवै।
जदों दुपहरा ढल जांदा फिर महाराज सच्ची पातशाह जी वापस आउंदे ने।
भोजन कर आराम को पावै।
भोजन करके फिर गुरु कलगीधर जी आराम करदे हन।
सोच स्नान करै तिस बीरा।
तो दोपहर शाम दे समय महाराज जी सोच स्नान करदे हन।
देख देख दर्शन अर दल को सकल दून बै बरने बल को।
जेड़ा जेड़ा भी सतगुरां दे दर्शन करदा ते महाराज जी दे दल नूं वेखदा फौजां नूं वेखदा सारी दून दे जेड़े लोक ने इलाकियां दे विच ਉਹ ਮਹਾਰਾਜ ਜੀ ਦੇ ਦਲ ਦੇ ਔਰ ਸਤਿਗੁਰਾਂ ਦੀ ਸੂਰਮਤਾਈ ਦੇ ਚਰਚੇ ਕਰਦੇ ਹਨ।
ਪੁਰ ਸ਼੍ਰੀ ਨਗਰ ਰਾਜ ਕੋ ਕਰੇ ਫਤਿਹ ਸ਼ਾਹ ਤੇ ਨਾਮ ਉਚਰੇ।
ਖਾਲਸਾ ਜੀ, ਇੱਧਰ ਹੀ ਕੁਝ ਦੂਰੀ ਤੇ ਪੌਂਟਾ ਸਾਹਿਬ ਦੀ ਹੱਦ ਜਿਹੜੀ ਹੈ ਉਹ ਗੜਵਾਲ ਰਿਆਸਤ ਸੀ ਪਰਲੇ ਪਾਸੇ, ਤੋ ਗੜਵਾਲ ਰਿਆਸਤ ਦੀ ਜਿਹੜੀ ਰਾਜਧਾਨੀ ਉਹ ਸ਼੍ਰੀ ਨਗਰ ਹੈ। ਸ਼੍ਰੀ ਨਗਰ ਵਿੱਚ ਰਾਜਾ ਫਤਿਹ ਸ਼ਾਹ ਰਹਿੰਦਾ ਸੀ। ਰਾਜਾ ਫਤਿਹ ਸ਼ਾਹ ਜੋ ਸ਼੍ਰੀ ਨਗਰ ਦੇ ਵਿੱਚ ਰਾਜ ਕਰਦਾ ਹੈ,
ਤੇ ਸਮੀਪ ਬੋ ਜਾਏ ਕਹੰਤੇ ਸਤਿਗੁਰ ਜੋਧੇ ਅਤ ਬਲਵੰਤੇ।
ਕਈ ਲੋਕ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਦੱਸਦੇ ਨੇ, ਕਹਿੰਦੇ ਰਾਜਾ ਫਤਿਹ ਸ਼ਾਹ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇਰੇ ਰਾਜ ਦੀ ਹੱਦ ਤੇ ਆਪਣਾ ਕਿਲਾ ਬਣਾਇਆ, ਔਰ ਉਹ ਬੜੇ ਬਲਵਾਨ ਨੇ, ਬੜੇ ਯੋਧੇ ਤੇ ਸੂਰਮੇ ਹਨ,
ਸੁੰਦਰ ਮੰਦਰ ਗੁਣਨ ਸਰੂਪ,
ਔਰ ਉਹ ਬੜੇ ਸੁੰਦਰ ਨੇ, ਗੁਣਾਂ ਦੇ ਸਰੂਪ ਹਨ, ਬੇਅੰਤ ਗੁਣਾਂ ਦੇ ਮਾਲਕ ਹਨ।
ਸੁਣਿਓ ਮਦਨ ਅਸ ਹੋਏ ਅਨੂਪ,
ਸੁਣਿਆ ਕਿ ਕਾਮਦੇਵ ਵੀ ਉਹਨਾਂ ਦੀ ਸੁੰਦਰਤਾ ਦੀ ਬਰਾਬਰੀ ਨਹੀਂ ਕਰ ਸਕਦਾ, ਇਤਨੇ ਸੁੰਦਰ ਹਨ।
ਅਪਰ ਨ ਜਗ ਮੈਂ ਪਈਤ ਕੋਈ,
ਉਹਨਾਂ ਵਰਗਾ ਇਸ ਜਗਤ ਵਿੱਚ ਕੋਈ ਨਜ਼ਰ ਨਹੀਂ ਆਉਂਦਾ, ਕੋਈ ਨਹੀਂ ਦਿਸਦਾ।
ਰੁਚਰ ਸਰੀਰ ਹੋਏ ਸਮਝੋਏ,
ਇਹੋ ਜਿਹਾ ਰੁਚਰ ਸਰੀਰ ਉਹਨਾਂ ਦਾ ਹੈ, ਸੁੰਦਰਤਾ ਉਹਨਾਂ ਵਿੱਚ ਹੈ, ਇਹੋ ਜੀ ਸੁੰਦਰਤਾ ਇਹੋ ਜੀ ਰੁਚਰਤਾ ਕਿਤੇ ਨਹੀਂ ਹੈ।
ਅਦਕ ਸੁਸ਼ੀਲ ਵੀਰਤਾ ਭਰਿਓ,
ਬੜੇ ਸੁਸ਼ੀਲ ਨੇ, ਉਹਨਾਂ ਦੇ ਅੰਦਰ ਵੀਰਤਾਈ ਦੇ ਗੁਣ ਭਰੇ ਹੋਏ ਨੇ, ਵੀਰ ਰਸ ਦੇ ਨਾਲ ਉਹ ਭਰੇ ਹੋਏ ਸੂਰਮੇ ਹਨ।
ਕਰਾਮਾਤ ਪੂਰਨ ਦੁੱਖ ਦਰਿਓ,
ਕਰਾਮਾਤਾਂ ਵਿੱਚ ਵੀ ਪੂਰਨ ਨੇ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਨੇ, ਉਹਨਾਂ ਦੇ ਦੁੱਖਾਂ ਨੂੰ ਦਲ ਮਲ ਦਿੰਦੇ ਹਨ।
ਇਤਿਹਾਸਕ ਜਸ ਕਹਿ ਸਭ ਕੋਈ,
ਇੱਦਾਂ ਸ਼੍ਰੀ ਨਗਰ ਦੇ ਰਾਜੇ ਫਤਿਹ ਸ਼ਾਹ ਦੇ ਕੋਲ ਆ ਕੇ ਲੋਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ ਕਰਦੇ ਤੇ ਸੁਣਾਉਂਦੇ ਨੇ।
ਸੁਣਿਓ ਨਰਿਪ ਰੁਚ ਮਿਲਬੇ ਹੋਏ,
ਰਾਜੇ ਫਤਿਹ ਸ਼ਾਹ ਨੇ ਜਦੋਂ ਮਹਾਰਾਜ ਜੀ ਦਾ ਜਸ ਸੁਣਿਆ, ਇਹਦੇ ਮਨ ਵਿੱਚ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਜਾਗ ਪਈ, ਇਹਦੇ ਮਨ ਵਿੱਚ ਵੀ ਮਹਾਰਾਜ ਜੀ ਦੇ ਦੀਦਾਰ ਕਰਨ ਦਾ ਫੁਰਨਾ ਜਾਗ ਪਿਆ।
ਸਗਰੀ ਸੈਨ ਬਟੋਰਨ ਕੀਨ,
ਇਹਨੇ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕੀਤੀਆਂ ਵੀ ਚਲੋ ਸਾਡੇ ਰਾਜ ਦੀ ਹੱਦ ਦੇ ਉੱਤੇ ਏਡੇ ਵੱਡੇ ਮਹਾਂਪੁਰਖ ਅਵਤਾਰੀ ਪੁਰਖ ਆਏ ਨੇ ਤੇ ਸਾਨੂੰ ਵੀ ਉਹਨਾਂ ਦੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਤੋ ਰਾਜਾ ਫਤਿਹ ਸ਼ਾਹ ਨੇ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕੀਤੀਆਂ,
ਅਦਕੇ ਕੋਰਨ ਸੰਗੈ ਲੀਨ,
ਬਹੁਤ ਸਾਰੀਆਂ ਪਿਟਾਵਾਂ ਬਹੁਤ ਸਾਰੀਆਂ ਵਸਤੂਆਂ ਲੈ ਕੇ ਆਇਆ ਹੈ।
ਫਤਿਹ ਸ਼ਾਹ ਹੋਏ ਤਿਆਰ ਮਹੀਪਾ,
ਬਹੁਤ ਸਾਰੀਆਂ ਪਿਟਾਵਾਂ ਲੈ ਕੇ ਰਾਜਾ ਫਤਿਹ ਸ਼ਾਹ ਤਿਆਰ ਹੋਇਆ।
ਆਇਓ ਮਿਲਬੇ ਸਮੀਪਾ,
ਕਲਗੀਧਰ ਜੀ ਨੂੰ ਮਿਲਣ ਵਾਸਤੇ ਸ੍ਰੀ ਪੌਂਟਾ ਸਾਹਿਬ ਵੱਲ ਸ੍ਰੀ ਨਗਰ ਤੋਂ ਚੱਲਿਆ ਹੈ।
ਪ੍ਰਥਮ ਦਈ ਸੁਦ ਪਤਿਓ ਵਕੀਲਾ,
ਇਹਨੇ ਆਪਣੇ ਆਉਣ ਦੀ ਖਬਰ ਪਹਿਲਾਂ ਆਪਣੇ ਵਕੀਲ ਦੇ ਹੱਥ ਭੇਜੀ, ਵਕੀਲ ਨੂੰ ਕਿਹਾ ਕਿ ਤੂੰ ਸਾਡੇ ਜਾਣ ਆਉਣ ਦੀ ਖਬਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਾ ਕੇ ਦੇਣਾ ਕਰ।
ਗੁਰਦਰਬਾਰ ਲਗਾਏ ਛਬੀਲਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜੇ ਤੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ, ਏਦਾਂ ਉਹ ਵਕੀਲ ਚੱਲ ਕੇ ਆਇਆ ਹੈ।
ਨਰਨ ਹਜ਼ਾਰਨ ਕੋ ਸੰਗ ਲੈ ਆਇਓ,
ਏਦਾਂ ਹਜ਼ਾਰਾਂ ਬੰਦਿਆਂ ਨੂੰ ਨਾਲ ਲੈ ਕੇ ਆਇਆ ਰਾਜਾ ਫਤਿਹ ਸ਼ਾਹ।
ਮਿਲਿਓ ਗੁਰੂ ਪਗ ਸੀਸ ਨਿਵਾਇਓ,
ਆ ਕੇ ਸਤਿਗੁਰੂ ਜੀ ਨੂੰ ਮਿਲਿਆ ਔਰ ਮਿਲ ਕੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਹੈ।
ਸੁਪੱਟਨ ਸਹਿਤ ਸ਼ਸਤਰ ਤਨ ਧਾਰੇ,
ਆਪਣੇ ਸੂਰਮਿਆਂ ਦੇ ਸਮੇਤ ਸ਼ਸਤਰ ਧਾਰਨ ਕਰਕੇ ਆਇਆ ਹੈ।
ਥਿਰੇ ਉਹ ਭੂਪ ਤਬ ਪ੍ਰਭੂ ਅਗਾਰੇ,
ਮਹਾਰਾਜ ਜੀ ਦੇ ਸਨਮੁਖ ਆ ਕੇ ਥਿਰਿਆ ਔਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਨਮਸਕਾਰ ਕੀਤੀ ਹੈ।
ਪੂਜਿਓ ਕੁਸ਼ਲ ਸਰੀਰ ਸੁਦੇਸ਼,
ਮਹਾਰਾਜ ਜੀ ਨੇ ਪੁੱਛਿਆ, ਹਾਂ ਰਾਜਾ ਫਤਿਹ ਸ਼ਾਹ ਦੱਸੋ ਰਾਜੀ ਖੁਸ਼ੀ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਤਿਹ ਸ਼ਾਹ ਦੇ ਸਰੀਰ ਦੀ ਕੁਸ਼ਲ ਪ੍ਰਸੰਨਤਾ ਉਹਦੇ ਦੇਸ਼ ਬਾਰੇ ਉਹਦੇ ਕੋਲੋਂ ਪੁੱਛਿਆ।
ਸੈਨਾ ਮੰਤਰੀ ਕੋਚ ਅਸ਼ੇਸ਼,
ਦੱਸੋ ਤੁਹਾਡੀ ਸੈਨਾ ਦਾ ਕੀ ਹਾਲ ਹੈ, ਮੰਤਰੀਆਂ ਦਾ, ਵਜ਼ੀਰਾਂ ਦਾ, ਖਜ਼ਾਨਿਆਂ ਦਾ ਕੀ ਹਾਲ ਹੈ।
ਸਭ ਕੋ ਹੈ ਕਲਿਆਣ ਸਦੀਵਾ,
ਰਾਜੇ ਫਤਿਹ ਸ਼ਾਹ ਨੇ ਦੱਸਿਆ, ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਸੁਖਦ ਨੇ, ਸਭ ਦੀ ਕਲਿਆਣ ਹੈ, ਸਭ ਆਨੰਦ ਮੰਗਲ ਹਨ।
ਸੁਨਤ ਬਤਾਈ ਨਿਰਭ ਹੈ ਨੀਵਾ,
ਬਹੁਤ ਨੀਵਾਂ ਹੋ ਕੇ ਹਲੀਮੀ ਦੇ ਨਾਲ ਰਾਜੇ ਫਤਿਹ ਸ਼ਾਹ ਨੇ ਆਪਣਾ ਸੁਖ ਸੁਨੇਹਾ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਦਿੱਤਾ ਹੈ।
ਰਾਜ ਕਿਤਕ ਪੁਨ ਪੂਜਨ ਕਰਿਓ।
ਫਿਰ ਮਹਾਰਾਜ ਜੀ ਨੇ ਪੁੱਛਿਆ, ਹਾਂ ਰਾਜਾ ਫਤਿਹ ਸ਼ਾਹ ਜੀ, ਇਹ ਵੀ ਦੱਸੋ ਕਿ ਤੁਹਾਡੀ ਰਿਆਸਤ ਕਿੰਨੀ ਕੁ ਵੱਡੀ ਹੈ, ਕਿੰਨਾ ਕੁ ਵੱਡਾ ਤੁਹਾਡਾ ਰਾਜ ਹੈ, ਰਿਆਸਤ ਤੁਹਾਡੀ ਕਿੱਥੇ ਤੱਕ ਫੈਲੀ ਹੋਈ ਹੈ।
ਜਥਾ ਯੋਗ ਗੁਰ ਤੀਰ ਉਚਰਿਓ।
ਤੂੰ ਇਹਨੇ ਜਥਾ ਯੋਗ ਮਹਾਰਾਜ ਜੀ ਨੂੰ ਆਪਣੀ ਰਿਆਸਤ ਬਾਰੇ ਦੱਸਿਆ ਕਿ ਮਹਾਰਾਜ ਆਹ ਇਲਾਕਾ ਵੀ ਮੇਰੀ ਰਿਆਸਤ ਵਿਚ ਆਉਂਦਾ, ਇਹ ਨਗਰ ਮੇਰੀ ਰਿਆਸਤ ਵਿਚ ਆਉਂਦਾ ਹੈ। ਏਦਾਂ ਇਹਨੇ ਆਪਣੀ ਰਿਆਸਤ ਬਾਰੇ ਮਹਾਰਾਜ ਜੀ ਨੂੰ ਦੱਸਿਆ।
ਕਰਨ ਅਖੇਰ ਅਨੇਕ ਪ੍ਰਸੰਗ,
ਸ਼ਿਕਾਰ ਖੇਡਣ ਦੇ ਪ੍ਰਸੰਗ ਚੱਲ ਪਏ। ਫਤਿਹ ਸ਼ਾਹ ਵੀ ਰਾਜਾ ਸੀ, ਸ਼ਿਕਾਰ ਉਹ ਵੀ ਖੇਡਦਾ ਸੀ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸ਼ਿਕਾਰ ਖੇਡਣ ਜਾਂਦੇ ਸੀ ਨੇਤਾ ਪ੍ਰਤੀ। ਤੋ ਸ਼ਿਕਾਰ ਖੇਡਣ ਦੀਆਂ ਗੱਲਾਂ ਚੱਲ ਪਈਆਂ ਵੀ ਕਿਸ ਇਲਾਕੇ ਵਿਚ ਜ਼ਿਆਦਾ ਸ਼ਿਕਾਰ ਹੈ।
ਕਹੇ ਪਰਸਪਰ ਹਰਕੇ ਮੰਗੰਗ,
ਆਪਸ ਵਿਚ ਜਿਵੇਂ ਜੰਗ ਯੁੱਧ ਦੀਆਂ ਗੱਲਾਂ ਹੁੰਦੀਆਂ ਨੇ, ਸ਼ਸਤਰਾਂ ਦੀਆਂ ਗੱਲਾਂ ਹੁੰਦੀਆਂ ਨੇ, ਇੱਕ ਰਾਜੇ ਦੀ ਦੂਜੇ ਰਾਜੇ ਨਾਲ ਜਿਵੇਂ ਗੱਲਬਾਤ ਹੁੰਦੀ ਹੈ, ਉਦਾਂ ਮਹਾਰਾਜ ਜੀ ਦੇ ਨਾਲ ਰਾਜੇ ਫਤਿਹ ਸ਼ਾਹ ਦੀ ਵਾਰਤਾਲਾਪ ਹੋਈ ਹੈ।
ਬਸਤਰ ਦਰਬ ਅਰੇਕ ਤੁਰੰਗਾ, ਅਰਪਨ ਕੀਨ ਭਾਵ ਕੇ ਸੰਗਾ।
ਫਤਿਹ ਸ਼ਾਹ ਰਾਜੇ ਨੇ ਸਤਿਗੁਰੂ ਜੀ ਦੇ ਚਰਨਾਂ ਵਿਚ ਬੜੇ ਸੁੰਦਰ ਬਸਤਰ, ਬਹੁਤ ਹੀ ਸੁੰਦਰ ਸ਼ਸਤਰ, ਇੱਕ ਬਹੁਤ ਹੀ ਕੀਮਤੀ ਦੁਰਲਭ ਘੋੜਾ, ਉਹਨੂੰ ਵੀ ਚੰਗੀ ਤਰ੍ਹਾਂ ਸ਼ਿੰਗਾਰ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਇਹ ਚੀਜ਼ਾਂ ਭੇਟ ਕੀਤੀਆਂ ਹਨ।
ਕਿਤਕ ਕਾਲ ਮੈਂ ਚੜਬੋ ਚਾ,
ਔਰ ਕੁਝ ਸਮੇਂ ਬਾਅਦ ਸਤਿਗੁਰੂ ਜੀ ਦੇ ਕੋਲ ਬੈਠਣ ਤੋਂ ਬਾਅਦ ਫਿਰ ਇਹਨੇ ਵਾਪਸ ਜਾਣ ਦੀ ਇੱਛਾ ਕੀਤੀ।
ਪ੍ਰਭ ਕੈ ਡੇਰਾ ਉਤਰਾ,
ਮਹਾਰਾਜ ਜੀ ਨੇ ਹੁਕਮ ਕਰਕੇ ਭਾਈ ਹਾਲੇ ਨੀ ਜਾਣਾ, ਤੁਸੀਂ ਅੱਜ ਸਾਡੇ ਕੋਲ ਹੀ ਇੱਥੇ ਹੀ ਡੇਰਾ ਕਰੋ। ਇਹ ਤਾਂ ਵਾਪਸ ਜਾਣਾ ਚਾਹੁੰਦਾ ਸੀ, ਪਰ ਮਹਾਰਾਜ ਜੀ ਨੇ ਹੁਕਮ ਕਰਕੇ ਇਹਨਾਂ ਦਾ ਇੱਥੇ ਡੇਰਾ ਕਰਵਾਇਆ।
ਸੰਧੀ ਕਰਾਮਨ ਚੱਡਿਆ ਚੱਡਬੇ, ਸੰਧੀ ਕਰਾਮਨ ਚੈਨ ਰਿਪ ਦੋ।
ਕਲਗੀਧਰ ਜੀ ਚਾਹੁੰਦੇ ਨੇ, ਕਿਉਂਕਿ ਫਤਿਹ ਸ਼ਾਹ ਰਾਜਾ ਤੇ ਮੇਦਨੀ ਪ੍ਰਕਾਸ਼ ਦੋਵੇਂ ਦੁਸ਼ਮਣ ਸੀ ਇੱਕ ਦੂਜੇ ਦੇ, ਤੇ ਮੇਦਨੀ ਪ੍ਰਕਾਸ਼ ਮਹਾਰਾਜ ਜੀ ਦਾ ਸੇਵਕ ਹੈ ਤੇ ਫਤਿਹ ਸ਼ਾਹ ਵੀ ਆਇਆ ਹੋਇਆ। ਤੋ ਮਹਾਰਾਜ ਜੀ ਦੇ ਮਨ ਚ ਫੁਰਨਾ ਹੋਇਆ ਕਿ ਇਹਨਾਂ ਦੋਹਾਂ ਰਾਜਿਆਂ ਦੀ ਸੰਧੀ ਕਰਾ ਦਈਏ।
ਬਦੇ ਵਿਰੋਧ ਅਧਿਕ ਦਿਓ ਖੋ,
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਹਨਾਂ ਦੇ ਅੰਦਰ ਜਿਹੜਾ ਵਿਰੋਧ ਵਧਿਆ ਹੋਇਆ ਉਹ ਵਿਰੋਧ ਇਹਨਾਂ ਦਾ ਖਤਮ ਕਰ ਦਈਏ, ਦੋਹਾਂ ਰਾਜਿਆਂ ਦਾ ਆਪਸੀ ਮੇਲ ਮਿਲਾਪ ਕਰਾ ਦਈਏ।
ਨਿਸਮੈ ਨਿਪ ਮੁਕਾਮ ਜਬ ਕੀਨਾ,
ਇਸ ਤਰ੍ਹਾਂ ਮਹਾਰਾਜ ਜੀ ਨੇ ਫੁਰਨਾ ਕੀਤਾ ਤੇ ਰਾਤ ਨੂੰ ਜਦੋਂ ਰਾਜੇ ਫਤਿਹ ਸ਼ਾਹ ਨੇ ਪੌਂਟਾ ਸਾਹਿਬ ਵੀ ਡੇਰਾ ਕੀਤਾ।
ਪ੍ਰਭ ਤਬੈ ਕਿਰਪਾਲ ਪਤ ਦੀਨਾ,
ਕਲਗੀਧਰ ਜੀ ਨੇ ਸੰਧੀ ਦੀ ਗੱਲਬਾਤ ਕਰਨ ਲਈ ਕਿ ਦੋਹਾਂ ਰਾਜਿਆਂ ਦੀ ਸੰਧੀ ਹੋ ਜਾਏ, ਇਹ ਗੱਲਬਾਤ ਕਰਨ ਵਾਸਤੇ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ ਨੂੰ ਰਾਜੇ ਫਤਿਹ ਸ਼ਾਹ ਕੋਲ ਭੇਜਿਆ।
ਗੁਰਮਾਤਲ ਜਾਣਿਓ ਜਬ ਆਇਓ,
ਤੇ ਜਦੋਂ ਫਤਿਹ ਸ਼ਾਹ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਆਏ ਨੇ, ਤੂੰ ਸਤਿਗੁਰੂ ਜੀ ਦੇ ਮਾਮਾ ਜੀ ਨੂੰ ਆਉਂਦਿਆਂ ਜਾਣ ਕੇ ਇਹਨਾਂ ਨੇ ਬੜਾ ਸਤਿਕਾਰ ਕੀਤਾ।
ਸਨਮਾਨ ਸਮੀਪ ਬਿਠਾਇਓ,
ਬਹੁਤ ਭਾਰੀ ਸਨਮਾਨ ਤੇ ਸਤਿਕਾਰ ਕਰਕੇ ਫਤਿਹ ਸ਼ਾਹ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਪਾਸ ਬਿਠਾਇਆ।
ਮਿਰਦੁਲ ਬਾਕ ਪਾਕੇ ਹਰ ਸੁਨੇ,
ਮਿੱਠੇ ਮਿੱਠੇ ਬਚਨ ਮਹਾਰਾਜ ਜੀ ਦੇ ਮਾਮਾ ਕਿਰਪਾਲ ਚੰਦ ਜੀ ਨਾਲ ਕੀਤੇ ਫਤਿਹ ਸ਼ਾਹ ਨੇ ਬਚਨ ਕਹੇ ਸੁਣੇ।
ਜਿਸ ਤੇ ਹੋਏ ਪ੍ਰੇਮ ਰਸ ਸਨੇ,
ਇਹੋ ਜਿਹੇ ਪਿਆਰ ਭਰੇ ਬਚਨ ਹੋਏ ਜਿਹਦੇ ਨਾਲ ਦੋਹਾਂ ਵਿਚ ਆਪਸੀ ਪ੍ਰੇਮ ਪਿਆਰ ਪੈ ਗਿਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਹੀ ਆਪਸੀ ਪਿਆਰ ਵਧ ਗਿਆ।
ਸੁਣੋ ਭੂਪ ਮੋਏ ਪ੍ਰਭੂ ਪਠਾਵਾ,
ਜਦੋਂ ਵੇਖਿਆ ਮਾਮਾ ਕਿਰਪਾਲ ਚੰਦ ਜੀ ਨੇ ਕਿ ਫਤਿਹ ਸ਼ਾਹ ਹੁਣ ਪ੍ਰੇਮ ਵਿਚ ਆ ਗਿਆ, ਤੋ ਉਸ ਵਕਤ ਮਾਮਾ ਕਿਰਪਾਲ ਚੰਦ ਜੀ ਬੋਲੇ, ਕਹਿਣ ਲੱਗੇ, ਹੇ ਰਾਜਾ ਫਤਿਹ ਸ਼ਾਹ ਸੁਣ, ਮੈਨੂੰ ਉਚੇਚੇ ਤੌਰ ਤੇ ਗੁਰੂ ਕਲਗੀਧਰ ਜੀ ਨੇ ਤੇਰੇ ਕੋਲ ਭੇਜਿਆ ਹੈ।
ਅਪਲਾ ਕਚਿਤ ਬੈਰ ਮਿਟਾਵਾ,
ਮਹਾਰਾਜ ਜੀ ਚਾਹੁੰਦੇ ਨੇ ਕਿ ਤੁਹਾਡੇ ਮਨ ਵਿਚ ਜਿਹੜਾ ਵੈਰ ਪਿਆ ਹੋਇਆ ਰਾਜੇ ਮੇਦਨੀ ਪ੍ਰਕਾਸ਼ ਨਾਲ, ਤੇ ਉਹਦੇ ਮਨ ਵਿਚ ਤੇਰੇ ਨਾਲ ਵੈਰ ਪਿਆ ਹੋਇਆ, ਸਤਿਗੁਰੂ ਜੀ ਤੁਹਾਡੇ ਦੋਵਾਂ ਰਾਜਿਆਂ ਦੇ ਮਨ ਦਾ ਜਿਹੜਾ ਆਪਸੀ ਵੈਰ ਵਿਰੋਧ ਹੈ ਉਹ ਮਹਾਰਾਜ ਜੀ ਮਿਟਾਉਣਾ ਚਾਹੁੰਦੇ ਨੇ।
ਕਰੇ ਵੈਰ ਕੁਝ ਪ੍ਰਾਪਤ ਨਾ ਏ,
ਵੈਰ ਕੀਤਿਆਂ ਨਾ ਤੈਨੂੰ ਕੁਝ ਮਿਲਣਾ ਨਾ ਉਹਨੂੰ ਕੁਝ ਪ੍ਰਾਪਤ ਹੋਣਾ।
ਤੋ ਜਾਨੋ ਨਿਸ਼ਫਲ ਨਿਜ ਮਾਏ,
ਇਹ ਤਾਂ ਨਿਸ਼ਫਲ ਹੀ ਹੈ ਵੈਰ ਕੀਤਿਆਂ। ਕਈ ਵਾਰੀ ਤੁਸੀਂ ਆਪਸ ਵਿਚ ਲੜਦੇ ਰਹੋਗੇ, ਫਾਇਦਾ ਕੋਈ ਤੀਜਾ ਲੈ ਜਾਏਗਾ। ਇਸ ਕਰਕੇ ਤੁਹਾਨੂੰ ਦੋਵਾਂ ਨੂੰ ਆਪਸ ਵਿਚ ਨਹੀਂ ਲੜਨਾ ਚਾਹੀਦਾ, ਵੈਰ ਵਿਰੋਧ ਨਹੀਂ ਕਰਨਾ ਚਾਹੀਦਾ, ਇਹਦਾ ਤੁਹਾਨੂੰ ਕੋਈ ਫਲ ਨਹੀਂ। ਇਸ ਕਰਕੇ ਇਹ ਵੈਰ ਵਿਰੋਧ ਤੁਹਾਡੇ ਲਈ ਨਿਸ਼ਫਲ ਹੈ।
ਨਹਿਣੇਸ਼ ਮੈਂ ਜੋ ਵਤ ਹੋਏ, ਸਤਿਗੁਰ ਕਹੇ ਸਕਲ ਦੇਖੋਏ।
ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਮਨ ਵਿਚ ਅਗਰ ਕੋਈ ਵੱਟ ਪਿਆ ਹੋਇਆ ਜਾਂ ਉਹਦੇ ਮਨ ਵਿਚ ਕੋਈ ਤੁਹਾਡੇ ਪ੍ਰਤੀ ਫਰਕ ਹੈ, ਤੇ ਕਲਗੀਧਰ ਜੀ ਕਹਿੰਦੇ ਹੋ ਅਸੀਂ ਕਹਿ ਕੇ ਦੂਰ ਕਰ ਦਿਆਂਗੇ, ਅਸੀਂ ਬਚਨ ਕਰਕੇ ਮੇਦਨੀ ਪ੍ਰਕਾਸ਼ ਦੇ ਮਨ ਵਿਚੋਂ ਉਹ ਤੁਹਾਡੇ ਪ੍ਰਤੀ ਜਿਹੜਾ ਵੈਰ ਵਿਰੋਧ ਆ ਉਹ ਦੂਰ ਕਰ ਦਿਆਂਗੇ।
ਇਤ ਮਾਨੋ ਤੁਮ ਮਿਲਵੇ ਬਾਤੇ,
ਤੁਸੀਂ ਵੀ ਇਧਰ ਮੰਨ ਲਓ, ਉਧਰ ਮੇਦਨੀ ਪ੍ਰਕਾਸ਼ ਨੂੰ ਤਾਂ ਸਤਿਗੁਰੂ ਜੀ ਮਨਾ ਹੀ ਲੈਣਗੇ, ਤੁਸੀਂ ਵੀ ਇਧਰੋਂ ਮੰਨ ਜੋ ਕਿ ਤੁਸੀਂ ਵੀ ਉਹਨਾਂ ਦੇ ਨਾਲ ਮੇਲ ਮਿਲਾਪ ਕਰ ਲਓ।
ਤਿਸੇ ਆਕਾਰ ਲੇਤ ਪ੍ਰਭ ਪ੍ਰਾਤੇ,
ਕਲਗੀਧਰ ਜੀ ਕੱਲ ਸਵੇਰੇ ਉਹਨੂੰ ਵੀ ਸੱਦ ਲੈਂਦੇ ਨੇ, ਤੂੰ ਤਾਂ ਆਇਆ ਹੀ ਹੋਇਆ, ਤੇ ਕਲਗੀਧਰ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਵੀ ਬੁਲਾ ਲੈਂਦੇ ਨੇ।
ਸੋਨੇ ਮੋੜੇ ਗੁਰ ਕੋ ਕਹਿਓ,
ਗੁਰੂ ਕਲਗੀਧਰ ਜੀ ਦਾ ਕਹਿਣਾ ਰਾਜਾ ਮੇਦਨੀ ਪ੍ਰਕਾਸ਼ ਨਹੀਂ ਮੋੜੇਗਾ।
ਤੁਮ ਵੀ ਤਿਮ ਮਨੋ ਹਿਤ ਲਿਓ,
ਤੁਸੀਂ ਵੀ ਗੁਰੂ ਸਾਹਿਬ ਦਾ ਬਚਨ ਮੰਨੋ, ਇਹਦੇ ਵਿਚ ਹੀ ਤੁਹਾਡਾ ਹਿੱਤ ਹੈ, ਤੁਹਾਡੀ ਕਲਿਆਣ ਹੈ।
ਸੁਣ ਕਰ ਫਤਿਹ ਸ਼ਾਹ ਕਹਿ ਬਾਨੇ,
ਸੁਣ ਕੇ ਰਾਜਾ ਫਤਿਹ ਸ਼ਾਹ ਬੋਲਿਆ, ਕਹਿਣ ਲੱਗਾ
ਭਣੇ ਪ੍ਰਭੂ ਅਮ ਸਾਦਰ ਮਾਨੇ।
ਕਹਿੰਦਾ ਜੇ ਸਤਿਗੁਰੂ ਜੀ ਕਹਿ ਰਹੇ ਨੇ ਤਾਂ ਮੈਂ ਇਹ ਗੱਲ ਸਤਿਕਾਰ ਨਾਲ ਮੰਨਦਾ ਹਾਂ।
ਦੋਨੋ ਕੋ ਉਗਾ ਗੁਰੂ ਏ, ਬੌਰ ਬਖੇੜਾ ਕਰੇ ਨਾ ਕੋਈ।
ਸਾਡੇ ਦੋਹਾਂ ਦੇ ਉਗਾਹ ਗੁਰੂ ਕਲਗੀਧਰ ਜੀ ਬਣਦੇ ਨੇ, ਤੇ ਫਿਰ ਅਗਾਂਹ ਵਾਸਤੇ ਸਾਡੇ ਦੋਹਾਂ ਵਿੱਚੋਂ ਹੀ ਕੋਈ ਇੱਕ ਦੂਜੇ ਦਾ ਵਿਗਾੜ ਨਹੀਂ ਕਰੇਗਾ, ਬਖੇੜਾ ਨਹੀਂ ਕਰੇਗਾ।
ਇਤਿਆਦਿਕ ਸੁਣ ਕਰ ਕਿਰਪਾਲ,
ਮਾਮਾ ਕਿਰਪਾਲ ਚੰਦ ਜੀ ਨੇ ਇਹ ਗੱਲਾਂ ਸੁਣੀਆਂ ਹਨ।
ਆਨ ਬਤਾਇਓ ਨਿਕਟ ਕਿਰਪਾਲ,
ਔਰ ਆ ਕੇ ਮਾਮਾ ਕਿਰਪਾਲ ਚੰਦ ਜੀ ਨੇ ਸਤਿਗੁਰਾਂ ਨੂੰ ਇਹ ਸਾਰੀ ਗੱਲ ਦੱਸੀ ਹੈ।
ਪ੍ਰਭ ਨੰਦ ਚੰਦ ਤੋਂ ਭਾਕਾ,
ਮਹਾਰਾਜ ਜੀ ਨੇ ਉਸ ਵਕਤ ਭਾਈ ਨੰਦ ਚੰਦ ਨੂੰ ਹੁਕਮ ਕੀਤਾ,
ਪ੍ਰਾਤ ਜਾਓ ਨਾਇਨ ਕਰ ਕਾਂਕਾ।
ਮਹਾਰਾਜ ਜੀ ਕਹਿੰਦੇ ਭਾਈ ਨੰਦ ਚੰਦ ਜੀ ਕੱਲ ਸਵੇਰ ਹੁੰਦਿਆਂ ਤੁਸੀਂ ਨਾਹਣ ਜਾਓ ਰਾਜੇ ਮੇਦਨੀ ਪ੍ਰਕਾਸ਼ ਕੋਲ,
ਸੰਗ ਪ੍ਰਕਾਸ਼ ਮੇਦਨੀ ਲਿਆਓ,
ਔਰ ਮੇਦਨੀ ਪ੍ਰਕਾਸ਼ ਰਾਜੇ ਨੂੰ ਆਪਣੇ ਨਾਲ ਲੈ ਕੇ ਆਓ,
ਜੁਗ ਮਹੀਪ ਸਮੀਪ ਮਿਲਾਓ,
ਔਰ ਦੋਹਾਂ ਰਾਜਿਆਂ ਨੂੰ ਆਪਸ ਵਿਚ ਮੇਲ ਕਰਾਓ, ਇਹਨਾਂ ਦਾ ਮੇਲ ਮਿਲਾਪ ਹੋ ਜਾਏ।
ਫਤਿਹ ਸ਼ਾਹ ਕੀ ਜ਼ਾਫਤ ਕੀਨ,
ਕਲਗੀਧਰ ਜੀ ਨੇ ਰਾਜੇ ਫਤਿਹ ਸ਼ਾਹ ਦੀ ਪੂਰੀ ਪ੍ਰਾਹੁਣਾਚਾਰੀ ਕੀਤੀ ਹੈ।
ਖਾਣ ਪਾਨ ਸਭ ਕੁਝ ਪਤ ਦੀ,
ਖਾਣ ਪਾਨ ਵਾਸਤੇ ਸਭ ਕੁਝ ਭੇਜਿਆ ਹੈ।
ਸੁਪਤ ਜਿਤਾ ਸੁਖ ਰਾਤ ਬਿਤਾਏ,
ਸੁਖ ਨਾਲ ਰਾਤ ਸਭ ਨੇ ਬਤੀਤ ਕੀਤੀ ਹੈ।
ਜਾਗੇ ਸਭ ਪ੍ਰਭਾਤ ਹੋਏ ਆਏ,
ਅਗਲੇ ਦਿਨ ਸਾਰੇ ਉੱਠੇ ਨੇ, ਪ੍ਰਭਾਤ ਵੇਲਾ ਹੋਇਆ। ਤੋ ਇਸ ਪ੍ਰਕਾਰ ਨਾਲ ਜਿਵੇਂ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦਾ ਸਤਿਗੁਰੂ ਜੀ ਮੇਲ ਕਰਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ